गुरुद्रोही मृत्यु पाए जेठे कयो चंडाल सो लियो ऐंच गै पाए।
वाहे गुरु जी का खालसा
वाहे
गुरु जी की फतेह। परम सम्मान योग गुरु का खास रूप गुरु खालसा सात संग जीओ आप जी वडभागे हो कि नेता प्रति गुरु चरणा विखे हाजरियां भरते हुए सात संगत दियां घड़ियां माणदे हो। जिथे परमात्मा रहिंदा है उथे परमात्मा दा संग करके परमात्मा रूप बनन लई सुरतियां एकागर करते हो। ये संगत परमात्मा दा अपना घर है जिथे सत होवे शुभ गुण होण अमृत नाम दा अभ्यास होवे गुरु की विचार होवे एक दी गल होवे ओ सात संगत है। सत संगत कैसी जानी है जिथे एको नाम वखाणी है। केवल रब दे नाम दी गल होवे कोई द्वैत ना होवे ईरखा ना होवे किसे प्रति वैर भाव ना होवे एक समान बिरती जिथे सुरती जुड़ जावे ओ साध संगत है। सतगुरु जी आप बख्शिश कर दे अपने गुरमुख प्यारे नेता प्रति साध संगत दियां घड़ियां मानण दा ए मौका बख्श दे। इस करके गुरमुख प्यारियो हर वेले यही अरदास करनी परमात्मा बख्शिश करते रहना अपनी साध संगत आप करवाना सानू अहंकार ना बख्शना। जिथे अहंकार आ गया उथे संगत नहीं उथे ता अहंकार दी संगत है शुभ गुणा दी नहीं। श्री गुरु हरगोबिंद साहिब जी मेरी पीरी दे पातशाह जिन्हां ने चंदू दुष्ट नू काबू कीता लाहौर पहुंचे गुरु कियां संगतां पिटावां लैके आईयां गुरु दे दर्शन करके पिटावां अर्पण कर दियां कई देगा लैके आए कई बस्तर लैके आए कई गहने लैके आए जिवें जिस दी श्रद्धा अपनी श्रद्धा अनुसार समर्था अनुसार गुरमुख प्यारे पिटावां लैके आए। सतगुरु सबना दियां मनोकामना पूरियां कर रहे जिदी जो जो मनोकामना जो इच्छा जो बांछा है महाराज सब दियां झोलियां भर रहे। गुरमुख प्यारे भाई जेठा जी दे मन विखे विचार आई कि सतगुरु जी दयालु भी हैं कृपालु भी हैं उन्हां दा बिरद है जो मन विखे दया आ गई किसे नूं बख्श भी दें दे महाराज इस दुष्ट नूं बख्श दान देण इनू माफ ना कर देण इस चंदो नूं। ते भाई जेठा जी ने बेनती की सतगुरु जी गुरसिखां दी बेनती है ते दास दी भी बेनती है कि महाराज इस दुष्ट नूं छड़ना ना इनू माफ ना करना। मेरी इच्छा है महाराज इस चंदू ने सतगुरु साहिबान जी नूं श्री गुरु अर्जन देव पातशाह जी नूं लाहौर विखे तसीहे दे के शहीद किया। उस वेले गुरु की संगतां दे मन विखे बहुत रोस है अज भी उही रोस है। लाहौर दे हर गुरसिख दे मन विखे एक क्रोध दी भावना भी है इस दुष्ट नूं ਆਪਣੀ ਅੱਖਾਂ ਸਾਹਮਣੇ ਮਰਦਾ ਵੇਖਣਾ ਹੈ। ਸਤਿਗੁਰੂ ਜੀ ਬੇਨਤੀ ਕਰੋ, ਆਪ ਜੀ ਆਗਿਆ ਬਖਸ਼ੋ, ਅਸੀਂ ਇਸ ਦੁਸ਼ਟ ਨੂੰ ਲਾਹੌਰ ਦੇ ਬਾਜ਼ਾਰ ਵਿਖੇ ਘੁਮਾਈਏ, ਦੁਕਾਨ ਦੁਕਾਨ ਤੇ ਜਾ ਕੇ ਟੱਕੇ ਮੰਗਾਈਏ, ਭੀਖ ਮੰਗੇ, ਜਿਹੜਾ ਗੁਰਸਿੱਖ ਮੇਲੇ ਜੁੱਤੀਆਂ ਮਾਰੇ। ਸਤਿਗੁਰੂ ਜੀ ਮੁਸਕਰਾਏ, ਆਖਣ ਲੱਗੇ, ਗੁਰਮੁਖ ਪਿਆਰਿਓ, ਇਹ ਗੱਲ ਤਾਂ ਠੀਕ ਹੈ, ਪਰ ਧਿਆਨ ਰੱਖਣਾ ਬਹੁਤਾ ਨਾ ਮਾਰਨਾ, ਇਹ ਮਾਰੀ ਨਾ ਜਾਵੇ, ਇਹਨੂੰ ਤੜਫਾਉਣਾ ਵੀ ਹੈ। ਪਤਾ ਲੱਗੇ ਅਗਾਂਹ ਤੋਂ ਵੀ ਕੋਈ ਗੁਰੂ ਘਰ ਨਾਲ ਵੈਰ ਨਾ ਕਰੇ, ਗੁਰੂ ਪ੍ਰਤੀ ਈਰਖਾ ਭਾਵਨਾ ਨਾ ਕਰੇ, ਉਹਨੂੰ ਸਜ਼ਾ ਵੀ ਮਿਲੇ। ਤੇ ਭਾਈ ਜੇਠਾ ਜੀ ਨੂੰ ਚਾਹ ਚੜ ਗਿਆ, ਚੰਦੂ ਦੇ ਗਲੇ ਵਿਖੇ ਸੰਗਲ ਪਾਈ, ਚੰਡਾਲਾ ਨੇ ਸੰਗਲ ਫੜੀ ਹੋਈ, ਲਾਹੌਰ ਦੇ ਬਾਜ਼ਾਰ ਵਿਖੇ ਦੁਕਾਨ ਦੁਕਾਨ ਤੇ ਮੰਗਾ ਰਹੇ ਹਨ। ਜਿੱਥੇ ਜਾਂਦਾ ਉੱਥੇ ਜੁੱਤੀਆਂ ਪੈਂਦੀਆਂ, ਸਮਾਂ ਉੱਥੇ ਆ ਗਿਆ, ਕਾਲ ਕਰਮ ਇਹਦੀ ਮੌਤ ਨੇੜੇ ਆਈ। ਉਸ ਪਟਿਆਰੇ ਕੋਲ ਪਹੁੰਚਿਆ ਜਿਹਦੇ ਕੋਲ ਇਸਨੇ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸੀਸ ਤੇ ਗਰਮ ਗਰਮ ਰੇਤਾ ਪਵਾਈ ਸੀ। ਉਹਦੇ ਮਨ ਵਿੱਚ ਵੀ ਉਹੀ ਰੋਸ, ਉਹੀ ਗੁੱਸਾ, ਉਹੀ ਕ੍ਰੋਧ ਕਿ ਇਸ ਦੁਸ਼ਟ ਨੇ ਮੇਰੇ ਤੋਂ ਬੜਾ ਭੈੜਾ ਕਰਮ ਕਰਵਾਇਆ, ਇਹਨੂੰ ਮੈਂ ਹੀ ਮਾਰਾਂ। ਇਹ ਵਾਰ ਵਾਰ ਅਰਦਾਸਾਂ ਵੀ ਕਰ ਰਿਹਾ ਸੀ। ਉਹ ਗੁਰਦਿੱਤਾ ਭੜਤੁੰਜਾ ਉਹਦੇ ਕੋਲ ਪਹੁੰਚਿਆ, ਉਹਨੂੰ ਵੇਖਣ ਦਾ ਮਨ ਤਾਂ ਨਾ ਕਰੇ, ਬੱਚੇ ਰੋਲਾਂ ਪਾ ਰਹੇ, ਗੁੱਸੇ ਵਿਖੇ ਆਇਆ, ਗਰਮ ਕੜਾਹੀ ਦਾ ਜਿਹੜਾ ਉਹ ਕੜਛਾ ਤਿੱਖੀ ਨੋਕ ਉਹਨੇ ਪੇਟ ਵਿਖੇ ਮਾਰੀ, ਇਹਦੀ ਆਂਦੜਾ ਬਾਹਰ ਆ ਗਈਆਂ, ਸਾਰੀਆਂ ਨਾੜੀਆਂ ਆਂਤੜੀਆਂ ਬਾਹਰ ਆ ਕੇ ਗਿਰ ਗਈਆਂ। ਉਥੇ ਹਾਏ ਕਰਕੇ ਗਿਰ ਪਿਆ ਤੇ ਆਪਣੇ ਪਰਾਲਬਧ ਕਰਮਾਂ ਨੂੰ ਯਾਦ ਕਰਦਾ ਹੈ। ਖਾਲਸਾ ਜੀ, ਉਹ ਤਿੰਨ ਤਰ੍ਹਾਂ ਦੇ ਕਰਮ, ਕਿਰਿਆਮਾਨ, ਸੰਚਿਤ ਅਤੇ ਪਰਾਲਬਧ ਕਰਮ, ਇਹ ਯਾਦ ਕਰ ਰਿਹਾ ਹੈ ਕਿ ਮੇਰੇ ਭੈੜੇ ਕਰਮਾਂ ਕਰਕੇ ਇਹ ਮੇਰੀ ਪੁੱਤਰੀ ਮੇਰੇ ਪਾਪਾਂ ਦੇ ਰੂਪ ਵਿਖੇ ਜੰਮ ਕੇ ਆਈ, ਜਿਸ ਕਰਕੇ ਮੇਰਾ ਇਹ ਹਾਲ ਹੋਇਆ। ਇਹ ਮੇਰੇ ਪਰਾਲਬਧ ਕਰਮ, ਇਹ ਯਾਦ ਕਰਦਾ ਹੋਇਆ ਚੰਦੂ ਦੁਸ਼ਟ ਕਿਵੇਂ ਮਰਿਆ ਤੇ ਕਿਵੇਂ ਹੁਣ ਇਹਦਾ ਅੰਤਮ ਸੰਸਕਾਰ ਭਾਵ ਇਹਨੂੰ ਦਰਿਆ ਵਿਖੇ ਰੋੜਨਗੇ ਕੁੱਤਿਆਂ ਦੀ ਮੌਤ। ਆਓ ਇਹ ਵਾਰਤਾ ਸਰਵਣ ਕਰੀਏ ਜੀ। ਸਾਰੇ ਗੁਰਮੁਖ ਪਿਆਰੇ ਆਪਣੀ ਸੁਰਤੀ ਬਿਰਤੀ ਇਕਾਗਰ ਕਰਦੇ ਹੋਏ ਸ਼ਰਧਾ ਸਤਿਕਾਰ ਨਾਲ ਆਖਣਾ ਕਰੋ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੁਇਰਾ ਕਟਕਾ ਇੱਕ ਚਲ ਫਤਰਿਓ, ਗੁਰਦਰੋਹੀ ਮ੍ਰਿਤੂ ਪਾਏ।
ਜਿਵੇਂ ਪਾਣੀ ਤੋਂ ਬਗੈਰ ਮੱਛੀ ਤੜਫਦੀ ਹੈ, ਮੱਛੀ ਦਾ ਜੀਵਨ ਪਾਣੀ ਹੈ, ਪਾਣੀ ਤੋਂ ਬਾਹਰ ਕਰ ਦੋ ਤੜਫਦੀ ਹੈ, ਮੱਛੀ ਵਾਂਗ ਸਫਰੀ ਵਾਂਗ ਇਹ ਤੜਫ ਰਿਹਾ, ਇਹ ਘੜੀ ਤੜਫਦਾ ਰਿਹਾ ਤੇ ਤੜਫ ਤੜਫ ਕੇ ਇਹਦੇ ਪ੍ਰਾਣ ਨਿਕਲ ਰਹੇ ਹਨ।
ਇੱਥੇ ਕਯੋ ਚੰਡਾਲ ਸੋ ਲਿਓ ਐਂਚ ਗੈ ਪਾਏ।
ਗੁਰੂ ਕਾ ਦਰੋਹੀ, ਗੁਰੂ ਕਾ ਦੋਖੀ ਇਹ ਦੁਸ਼ਟ ਚੰਦੂ, ਇਹਦੇ ਪ੍ਰਾਣ ਨਿਕਲੇ। ਤੇ ਭਾਈ ਜੇਠੇ ਨੇ ਆਖਿਆ, ਚੰਡਾਲੋ, ਇਹਦੇ ਗਲੇ ਵਿਖੇ ਜਿਹੜੀ ਰੱਸੀ ਪਾਈ ਹੋਈ, ਸੰਗਲ ਪਾਈ ਹੋਈ, ਉਹ ਫੜ ਕੇ ਘੜੀਸੋ, ਇਹਨੂੰ ਸ਼ਹਿਰ ਤੋਂ ਬਾਹਰ ਲੈ ਜਾਓ, ਇੱਥੇ ਰੱਖਣਾ ਨਹੀਂ ਇਸ ਦੁਸ਼ਟ ਨੂੰ, ਇਹਨੂੰ ਸ਼ਹਿਰ ਤੋਂ ਬਾਹਰ ਲੈ ਕੇ ਜਾਓ।
ਬਿਸ਼ਟਾ ਮੈਂ ਚਿਤਲੇ ਚੱਲੇ,
ਬਿਸ਼ਟਾ ਵਿਖੇ ਰੋਲਾਂਦੇ ਲੈ ਗਏ, ਇਹਨੂੰ ਘੜੀਸਦੇ ਲੈ ਗਏ, ਜਿਵੇਂ ਮਰੇ ਕੁੱਤੇ ਨੂੰ ਘੜੀਸਦੇ ਲੈ ਜਾਂਦੇ, ਇਸੇ ਤਰ੍ਹਾਂ ਇਸ ਦੁਸ਼ਟ ਚੰਦੂ ਨੂੰ ਘੜੀਜਦੇ ਹੋਏ ਲੈ ਕੇ ਜਾ ਰਹੇ ਹਨ।
ਵਹਿਰ ਸ਼ਹਿਰ ਤੇ ਅਬ ਤੁਮ ਨਿਕਲੋ,
ਤੇ ਇਹ ਵੀ ਆਖਰੇ ਵਿੱਚ ਸ਼ਹਿਰ ਤੋਂ ਬਾਹਰ ਲੈ ਜਾਓ, ਇੱਥੇ ਰੱਖਣਾ ਨੀ ਇਸ ਨੂੰ, ਘੜੀਜਦੇ ਹੋਏ ਸ਼ਹਿਰ ਤੋਂ ਬਾਹਰ ਲੈ ਕੇ ਜਾ ਰਹੇ ਹਨ।
ਰਾਵੀ ਕੇ ਪ੍ਰਵਾਹ ਮੈਂ ਜਾਏ,
ਰਾਵੀ ਦੇ ਪ੍ਰਵਾਹ ਵਿਖੇ ਜਾ ਕੇ ਇਹਨੂੰ ਫੈਂਕ ਦੋ, ਇਹਨੂੰ ਗੇਰ ਦਵੋ,
ਤਖਤ ਵਹਿ ਕਰ ਦਿਓ ਬਗਾਏ,
ਉਸ ਕੰਡੇ ਤੇ ਖੜੇ ਹੋ ਕੇ ਰਾਵੀ ਦਰਿਆ ਦੇ ਇਹਨੂੰ ਫੈਂਕਣਾ ਹੈ, ਗੇਰਨਾ ਹੈ।
ਕਹੀ ਚੰਡਾਲ ਖੈਂਚ ਕਰ ਚੱਲੇ,
ਚੰਡਾਲਾ ਨੇ ਫਿਰ ਉਹੀ ਕੰਮ ਕੀਤਾ ਜੋ ਭਾਈ ਸਾਹਿਬ ਨੇ ਆਖਿਆ। ਭਾਈ ਸਾਹਿਬ ਦੇ ਹੁਕਮ ਅਨੁਸਾਰ ਚੰਡਾਲਾ ਨੇ ਇਹਨੂੰ ਘੜੀਸਿਆ ਹੈ।
ਰਾਵੀ ਟੀ ਹੋਏ ਕਰ ਖੱਲੇ,
ਰਾਵੀ ਦੇ ਕੰਡੇ ਤੇ ਖੜੇ ਹੋ ਕੇ ਉਹਨਾਂ ਚੰਡਾਲਾ ਨੇ
ਪਾਪੀ ਕੇ ਵਗਾਏ ਤਨ ਡਾਰਾ,
ਇਸ ਪਾਪੀ ਦੇ ਤਨ ਨੂੰ ਇਹਦੇ ਸਰੀਰ ਨੂੰ ਵਗਾ ਕੇ ਮਾਰਿਆ। ਜਾ ਦੁਸ਼ਟਾ ਤੇਰੀ ਅਵਗਤੀ ਹੋਵੇ। ਚੰਡਾਲਾ ਨੇ ਵੀ ਆਖਿਆ ਜਦੋਂ ਵਗਾ ਕੇ ਮਾਰਿਆ ਇਹ ਰਾਵੀ ਦਰਿਆ ਵਿਖੇ ਗਿਰਿਆ ਹੈ।
ਇਸ ਪ੍ਰਕਾਰ ਗੁਰਦਰੋਹੀ ਮਾਰਾ,
ਇਸ ਤਰ੍ਹਾਂ ਗੁਰੂ ਖਾਲਸਾ ਜੀਓ ਇਸ ਗੁਰਦਰੋਹੀ ਨੂੰ ਮਾਰਿਆ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ। ਆਪਣੇ ਕਰਮਾਂ ਦਾ ਫਲ ਭੋਗਿਆ ਇਸ ਨੇ। ਗੁਰਮੁਖ ਪਿਆਰਿਓ ਕੋਈ ਕਿਸੇ ਨੂੰ ਮਾਰਨ ਵਾਲਾ ਨਹੀਂ, ਆਪਣੇ ਕਰਮ ਹੀ ਮਾਰਦੇ ਹਨ। ਜਿਹਦੇ ਕਰਮ ਜਿਵੇਂ ਦੇ ਉਵੇਂ ਤੁਹਾਨੂੰ ਫਲ ਮਿਲਦਾ ਹੈ। ਅਗਾਂਹ ਮਹਾਰਾਜ ਉਚਾਰਨ ਵੀ ਕਰਨਗੇ ਕਿ ਇਸ ਦਰੋਹੀ ਨੂੰ, ਇਸ ਦੁਸ਼ਟ ਨੂੰ, ਇਸ ਪਾਪੀ ਨੂੰ ਆਪਣੇ ਕਰਮਾਂ ਦਾ ਫਲ ਮਿਲਿਆ, ਇਹ ਮਾਰਿਆ ਗਿਆ ਹੈ।
ਸਿੱਖਾਂ ਮਨ ਕੋ ਕੋਪ ਗਨੇਰੇ,
ਸਿੱਖਾਂ ਦੇ ਮਨ ਵਿਖੇ ਜਿਹੜਾ ਬਹੁਤਾ ਜ਼ਿਆਦਾ ਗੁੱਸਾ ਸੀ, ਕ੍ਰੋਧ ਸੀ, ਦਵੈਸ਼ ਸੀ,
ਜਮੈ ਅਵਗਿਆ ਗੁਰ ਕੀਏਰੇ,
ਜਦੋਂ ਉਹਨਾਂ ਨੇ ਵੇਖਿਆ ਵੀ ਇਸ ਦੁਸ਼ਟ ਨੇ ਸਤਿਗੁਰ ਜੀ ਬਹੁਤ ਅਵਗਿਆ ਕੀਤਰੀ, ਨਿਰਾਦਰੀ ਕੀਤੀ ਸੀ।
ਗੁਰਦਰੋਹੀ ਕੋ ਪਿਕ ਅਸ ਹਾਲ,
ਇਸ ਗੁਰਦਰੋਹੀ ਦਾ ਇਹ ਹਾਲ ਵੇਖ ਕੇ ਉਹਨਾਂ ਗੁਰਸਿੱਖਾਂ ਨੇ
ਭਇਓ ਸ਼ਾਂਤ ਸਭ ਕੋ ਤਿਸ ਕਾਲ,
ਬੜਾ ਆਨੰਦ ਮਾਣਿਆ, ਅੱਜ ਸ਼ਾਂਤੀ ਆ ਗਈ, ਮਨ ਵਿਖੇ ਟਿਕਾ ਆਇਆ ਕਿ ਅੱਜ ਸਾਡਾ ਮਨੋਰਥ ਪੂਰਾ ਹੋ ਗਿਆ, ਸਾਡੀ ਇੱਛਾ ਪੂਰੀ ਹੋ ਗਈ ਕਿ ਗੁਰੂ ਕਾ ਦੋਹੀ ਇਹ ਦੁਸ਼ਟ ਇਹ ਚੰਡਾਲ ਆਪ ਕੁੱਤੇ ਦੀ ਮੌਤ ਮਰਿਆ ਹੈ।
ਸ੍ਰੀ ਹਰਗੋਬਿੰਦ ਜੋਧਾ ਬਲੇ,
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਨ ਜੋਧੇ ਪਰਉਪਕਾਰੀ, ਮੀਰੀ ਪੀਰੀ ਦੇ ਮਾਲਕ, ਜਿਨ੍ਹਾਂ ਨੇ ਇਸ ਦੁਸ਼ਟ ਨੂੰ ਕੈਦ ਕਰਕੇ ਇਹਨੂੰ ਕੁੱਤੇ ਦੀ ਮੌਤ ਮਾਰਿਆ ਹੈ।
ਜੋਗ ਕੀਨੀ ਇਹ ਭਲੇ,
ਇਹ ਗੱਲ ਬੜੀ ਜਥਾ ਜੋਗ ਕੀਤੀ, ਚੰਗੀ ਕੀਤੀ। ਜਿਹੜਾ ਗੁਰੂ ਨਾਲ ਵੈਰ ਕਰੇ ਉਹਨੂੰ ਛੱਡਣਾ ਨੀ ਚਾਹੀਦਾ, ਉਹਨੂੰ ਤਿੱਖੇ ਹੱਥ ਲੈ ਕੇ ਕਰਾੜੇ ਹੱਥ ਲਾਣੇ ਚਾਹੀਦੇ ਹਨ।
ਕਿਸਕੇ ਮਨ ਮੈਂ ਉਤੀ ਨਾ ਕੈਸੇ,
ਕਿਸੇ ਦੇ ਮਨ ਵਿਖੇ ਕੋਈ ਭਾਵ ਨਹੀਂ ਸੀ ਕਿ ਇਹ ਮਰੇਗਾ ਵੀ, ਇਹ ਤਾਂ ਬਾਦਸ਼ਾਹ ਦਾ ਖਾਸ ਵਜ਼ੀਰ ਹੈ, ਦੀਵਾਨ ਹੈ, ਇਹ ਕੁੱਤੇ ਦੀ ਮੌਤ ਮਰੇਗਾ, ਐਵੇਂ ਮਰੇਗਾ, ਕਿਸੇ ਦੇ ਮਨ ਵਿਖੇ ਇਹ ਭਾਵ ਨਹੀਂ ਸਨ।
ਸ਼ਾਹ ਦੀਵਾਨ ਮਾਰੀਐ ਐਸੇ,
ਸ਼ਾਹ ਦਾ ਦੀਵਾਨ ਇਸ ਤਰ੍ਹਾਂ ਮਰੇਗਾ।
ਅਸ ਅਨਬਨ ਕੋ ਗੁਰੂ ਬਣਾਵੇ,
ਇਸ ਤਰ੍ਹਾਂ ਦੀ ਅਣਹੋਣੀ ਗੱਲ ਨੂੰ, ਇਸ ਤਰ੍ਹਾਂ ਦੀ ਅਣਬਨ ਨੂੰ ਜਿਹੜੀ ਨਾ ਹੋਣ ਵਾਲੀ ਹੋਵੇ ਉਹ ਸਤਿਗੁਰ ਜੀ ਕਰ ਸਕਦੇ ਹਨ। ਸਤਿਗੁਰ ਚਾਹਣ ਜਲ ਤੇ ਥਲ ਕਰ ਥਲ ਤੇ ਕੂਆ, ਕੂਹ ਤੇ ਮੇਲ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਕਿਰਾਗ। ਗੁਰੂ ਚਾਹਵੇ ਖਲ ਮੂਰਖ ਤੇ ਪੰਡਿਤ ਕਰਵੋ, ਪੰਡਿਤ ਤੇ ਮੁਗਧਾਰੀ, ਸਮਰੱਥਾ ਹੈ ਗੁਰੂ ਵਿਖੇ। ਸਤਿਗੁਰ ਸਾਹਿਬ ਜੀ ਨੇ ਇਹ ਅਣਹੋਣੀ ਗੱਲ ਆਪ ਕੀਤੀ ਹੈ।
ਸਤਿਗੁਰ
ਚਾਹਣ ਜਿਹੜੀ ਗੱਲ ਬਣੀ ਹੋਵੇ ਨੂੰ ਵਿਗਾੜ ਵੀ ਸਕਦੇ ਹਨ, ਜਿਹੜੀ ਗੱਲ ਸਵਰ ਜਾਂਦੀ ਹੋਵੇ ਨੇਪੜੇ ਚੜ ਵੀ ਜਾਵੇ, ਸਤਿਗੁਰ ਦੀ ਮਰਜ਼ੀ ਆ ਗਈ, ਹੁਕਮ ਹੋ ਗਿਆ, ਉਹ ਗੱਲ ਵਿਗੜ ਵੀ ਸਕਦੀ ਹੈ। ਸਾਰੇ ਗੁਰਮੁਖ, ਸਾਰੇ ਲਾਹੌਰ ਵਾਸੀ ਗੁਰੂ ਦੀ ਵਡਿਆਈ ਬਾਰ ਬਾਰ ਆਪਣੇ ਮੁਖ ਤੋਂ ਉਚਾਰਨ ਕਰ ਰਹੇ ਹਨ।
ਧੰਨ ਧੰਨ ਸ੍ਰੀ ਹਰਗੋਬਿੰਦ,
ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਹਨ, ਜਿਹੜੇ ਹਰ ਕਰਮ ਕਰਕੇ ਧੰਨ ਹਨ, ਜਿਨ੍ਹਾਂ ਦਾ ਹਰ ਬਚਨ ਧਨ ਹੈ, ਜਿਨ੍ਹਾਂ ਦੇ ਰੋਸ ਵਿਖੇ ਵੀ, ਕ੍ਰੋਧ ਵਿਖੇ ਵੀ, ਬੀਰਸ ਵਿਖੇ ਵੀ ਧਨਤਾ ਹੈ, ਜਦੋਂ ਬੀਰਸ ਜਾਗ ਬਵੇ, ਗੁੱਸਾ ਆ ਜਾਵੇ, ਕ੍ਰੋਧ ਆ ਜਾਵੇ, ਜਿਸ ਨੂੰ ਮਾਰ ਦੇਵੇ ਉਹ ਗੁਰਮੁਖ ਵੀ ਧਨ ਹੈ, ਉਹ ਆਮ ਦੁਸ਼ਟ ਵੀ ਕੋਈ ਹੋਵੇ ਉਹਦਾ ਵੀ ਭਲਾ ਹੁੰਦਾ, ਪਰ ਜਿਸ ਤੇ ਮਹਾਰਾਜ ਕਰਨੀ ਨਿਗਾਹ ਕਰ ਦੇਣ ਤੇ ਉਹ ਫਿਰ ਬਚ ਵੀ ਨਹੀਂ ਸਕਦਾ। ਐਸੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਪ ਧਨ ਧਨ ਹਨ।
ਇੱਕ ਬਿਲੋਕਿਤ ਗਮਨੇ ਡੇਰੇ,
ਇਸ ਤਰ੍ਹਾਂ ਸਾਰੇ ਗੁਰਮੁਖ ਲਾਹੌਰ ਵਾਸੀ ਮਹਾਰਾਜ ਦੇ ਦਰਸ਼ਨ ਕਰਦੇ ਹੋਏ ਆਪਣੇ ਘਰਾਂ ਨੂੰ ਜਾ ਰਹੇ ਹਨ।
ਜੇਠਾ ਗੁਰੂ ਅਗੇਰੇ,
ਭਾਈ ਜੇਠਾ ਜੀ ਸਤਿਗੁਰ ਸਾਹਿਬ ਜੀ ਦੇ ਹਜੂਰ ਪਹੁੰਚੇ ਹਨ।
ਸੁਧ ਦੀਨ ਸਤਿਗੁਰ ਦੋਈ ਮਰਿਓ,
ਸਤਿਗੁਰ ਨੂੰ ਖਬਰ ਦੇਣ ਲੱਗੇ ਮਹਾਰਾਜ ਗੁਰੂ ਕਾ ਦਰੋਹੀ ਮਰ ਗਿਆ ਹੈ, ਤੁਹਾਡੇ ਹੁਕਮ ਅਨੁਸਾਰ ਸਤਿਗੁਰ ਜੀ ਕੁੱਤੇ ਦੀ ਮੌਤ ਮਰਿਆ ਹੈ, ਇਹ ਮਰ ਗਿਆ ਹੈ, ਇਹਦਾ ਭਲਾ ਨਹੀਂ ਹੋਇਆ ਇਹ ਬੁਰਾ ਹੀ ਹੋਇਆ ਹੈ।
ਨਦੀ ਮੈਂ ਗੇਰਨ ਕਰਿਓ,
ਸਤਿਗੁਰ ਜੀ ਅਸਾਂ ਨੇ ਉਸ ਨੂੰ ਨਦੀ ਵਿਖੇ ਵਗਾ ਕੇ ਮਾਰਿਆ ਹੈ, ਭਾਵੇਂ ਉਹਦੇ ਸਰੀਰ ਵਿਖੇ ਕੀੜੇ ਪੈ ਗਏ ਪਰ ਦਰਿਆ ਵਿਖੇ ਜਾ ਕੇ ਕਿੱਥੇ ਚਲਾ ਗਿਆ ਉਹ ਰੱਬ ਹੀ ਜਾਣਦਾ ਹੈ। ਸਤਿਗੁਰ ਜੀ ਆਪ ਜੀ ਦੇ ਹੁਕਮ ਅਨੁਸਾਰ ਇਹ ਗੁਰੂ ਕਾ ਦਰੋਹੀ ਮਾਰਿਆ ਗਿਆ ਹੈ।
ਸਤਿਗੁਰ ਸਭ ਮੈਂ ਕਹਿਓ,
ਇਹ ਸੁਣ ਕੇ ਸਤਿਗੁਰ ਸਾਹਿਬ ਜੀ ਸਭਨਾਂ ਨੂੰ ਉਚਾਰਨ ਕਰਨ ਲੱਗੇ ਹਨ।
ਜਸ ਕੀ ਨਸ ਅਗ ਤਸ ਫਲ ਲਿਓ,
ਗੁਰਮੁਖ ਪਿਆਰਿਓ ਜੋ ਦਿਓ ਇਹਨੇ ਦੁਸ਼ਟ ਨੇ ਜਿਵੇਂ ਦਾ ਕਰਮ ਕੀਤਾ ਉਵੇਂ ਦਾ ਫਲ ਭੋਗਿਆ ਹੈ। ਇਹਦੇ ਕਰਮ ਭੈੜੇ, ਇਹਨੇ ਮਹਾਨ ਤਪਸਵੀ ਸ਼ਾਂਤੀ ਸਰੂਪ ਆਪ ਪਾਰ ਬ੍ਰਹਮ ਪਰਮੇਸ਼ਰ ਉਹਨਾਂ ਨੂੰ ਸ਼ਹੀਦ ਕੀਤਾ, ਤਸੀਹੇ ਦਿੱਤੇ ਤੇ ਇਹ ਆਪ ਹੀ ਮਰ ਗਿਆ ਹੈ। ਇਹਦੇ ਕਰਮਾਂ ਦਾ ਫਲ ਇਸ ਨੂੰ ਮਿਲਿਆ ਹੈ, ਕੋਈ ਮਾਰਨ ਵਾਲਾ ਨਹੀਂ, ਇਹਦੇ ਕਰਮ ਇਸ ਨੂੰ ਮਾਰਨ ਵਾਲੇ ਹਨ।
ਗੁਰਗੋਈ ਸਕੈ ਬਚਾਏ ਨਾ,
ਕੋਈ ਵੀ ਕੋਈ ਵੱਡਾ ਰਿਸ਼ੀ ਮੁਨੀ ਹੋਵੇ, ਕੋਈ ਦੇਵਤਾ ਹੋਵੇ, ਕੋਈ ਰਾਜਾ ਮਹਾਰਾਜਾ ਹੋਵੇ, ਗੁਰੂ ਦੋਹੀ ਨੂੰ ਬਚਾ ਨਹੀਂ ਸਕਦਾ। ਜਿਹਨੇ ਮਰਨਾ ਹੀ ਹੈ ਉਹਨੇ ਮਰ ਕੇ ਰਹਿਣਾ ਹੈ, ਇਹ ਗੁਰੂ ਕਾ ਦਰੋਹੀ ਹੈ, ਦੁਸ਼ਟ ਹੈ, ਪਾਪੀ ਹੈ, ਇਹ ਆਪ ਹੀ ਮਰਿਆ ਹੈ, ਕੋਈ ਬਚਾਉਣ ਵਾਲਾ ਨਹੀਂ ਇਸ ਨੂੰ।
ਜੈ ਕੈ ਪਾਵੇ ਅਨੇਕ ਸਜਾਇਨ,
ਇੱਥੇ ਕਿੱਥੇ ਅਨੇਕਾਂ ਸਜਾਵਾਂ ਪਾਵੇਗਾ, ਇੱਥੇ ਵੀ ਮਰਿਆ ਹੈ, ਅਨੇਕਾਂ ਸਜਾਵਾਂ ਮਿਲੀਆਂ, ਜੁੱਤੀਆਂ ਪਈਆਂ, ਕੀੜੇ ਪੈ ਕੇ ਕਿਰਮ ਪੈ ਕੇ ਮਰਿਆ ਹੈ, ਤੇ ਅਗਾਂਹ ਇਹਦੀ ਸੂਖਮ ਰੂਹ, ਇਹਦਾ ਸੂਖਮ ਸਰੀਰ ਉਹ ਵੀ ਦੁੱਖ ਭੋਗੇਗਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਤੇ ਗੁਰਮੁਖ ਪਿਆਰਿਓ ਕਈ ਕਹਿੰਦੇ ਵੀ ਇੱਥੇ ਆਨੰਦ ਲੈ ਲੋ, ਅਗਾਂਹ ਕੀ ਵੇਖਿਆ, ਪਰ ਨਹੀਂ, ਜਿਨ੍ਹਾਂ ਨੇ ਵੇਖਿਆ ਉਹਨਾਂ ਨੇ ਬਿਆਨ ਵੀ ਕੀਤਾ ਗੁਰਬਾਣੀ ਵਿਖੇ, ਜੋ ਬੋਲਣਾ ਸੋ ਪੇਖ ਹੈ ਆਖੀ, ਅੱਖਾਂ ਦੁਆਰਾ ਵੇਖਿਆ ਸੂਖਮ ਅੱਖਾਂ ਦੁਆਰਾ, ਤੇ ਉਹਨਾਂ ਨੇ ਬਿਆਨ ਵੀ ਕਰਤਾ ਵੀ ਅਗਾਂਹ ਕੀ ਵਰਤਾਰਾ ਹੈ, ਅਗਾਂਹ ਕਿਵੇਂ ਦੁੱਖ ਮਿਲਦੇ। ਉਹ ਅਗਾਂਹ ਸੂਖਮ ਪੈਂਡਾ ਜਿੱਥੇ ਸੂਖਮ ਸਰੀਰ ਨੇ ਜਾਣਾ ਹੈ, ਨਰਕਾਂ ਵਿਖੇ ਗੋਤੇ ਖਾਣੇ, ਦੁੱਖ ਭੋਗਣਾ ਹੈ, ਤੇ ਉਥੇ ਦੁੱਖ ਭੋਗੇਗਾ, ਇਹਦਾ ਬਚਾਵ ਨਹੀਂ ਹੋ ਸਕਦਾ, ਇਹ ਉਥੇ ਵੀ ਦੁੱਖ ਹੀ ਪਾਵੇਗਾ।
ਸਾਡੀ ਪ੍ਰਤਿਗਿਆ ਪੂਰੀ ਭਈ,
ਸਾਡੀ ਪ੍ਰਤਿਗਿਆ ਪੂਰੀ ਹੋ ਗਈ, ਅਸਾਂ ਨੇ ਜੋ ਪ੍ਰਣ ਕੀਤਾ ਸੀ ਸਾਡਾ ਉਹ ਪ੍ਰਣ ਪੂਰਾ ਹੋਇਆ ਹੈ।
ਅੱਜ ਪਿਤਾ ਕੋ ਰਿਣ ਉਤਰੇ,
ਸਾਡੇ ਸਿਰ ਤੋਂ ਉਹ ਰਿਣ ਉਤਰ ਗਿਆ, ਕਰਜ਼ਾ ਉਤਰ ਗਿਆ ਸਾਡੇ ਪਿਤਾ ਦਾ, ਅੱਜ ਅਸੀਂ ਕਰਜ਼ੇ ਤੋਂ ਫ੍ਰੀ ਹੋ ਗਏ ਹਾਂ।
ਜਬ ਲੋ ਪਲਟਾ ਲਿਓ ਨਾ ਹੇਰੇ,
ਜਦੋਂ ਤੱਕ ਅਸੀਂ ਪਲਟਾ ਨਹੀਂ ਲੈ ਸਕਦੇ ਸੀ ਸਾਡੇ ਸੀਸ ਤੇ ਉਹ ਕਰਜ਼ਾ ਸੀ, ਅੱਜ ਉਹ ਕਰਜ਼ਾ, ਅੱਜ ਉਹ ਫਰਜ਼ ਅਸਾਂ ਨੇ ਪੂਰਾ ਕੀਤਾ ਹੈ।
ਖਾਨ ਪਾਨ ਅਰ ਸੁਖ ਸੁਮਨ,
ਹੁਣ ਅਸੀਂ ਸੁਖ ਨਾਲ ਆਰਾਮ ਨਾਲ ਜਲ ਪਾਣੀ ਛਕਾਂਗੇ। ਸਾਨੂੰ ਫਿਕਰ ਵੀ ਸੀ ਕਿ ਮਰਦਾ ਨਹੀਂ ਤੇ ਛਕਦੇ ਸੀ, ਕੁਛ ਛਕਿਆ ਨਹੀਂ ਜਾਂਦਾ ਸੀ, ਜਲ ਛਕਦੇ ਸੀ ਤਾਂ ਵੀ ਜਲ ਚੰਗਾ ਨਹੀਂ ਲੱਗਦਾ ਸੀ। ਸਾਡਾ ਪ੍ਰਣ ਅੱਜ ਪੂਰਾ ਹੋਇਆ ਹੈ, ਅਸੀਂ ਸੁਖ ਨਾਲ ਆਰਾਮ ਨਾਲ ਜਲ ਪਾਣੀ ਛਕਾਂਗੇ।
ਅੱਜ ਕਰੀ ਚਿੰਤਾ ਨਾਮ ਖੋਨ,
ਅੱਜ ਸਤਿਗੁਰ ਨੇ ਆਪ ਬਖਸ਼ਿਸ਼ ਕੀਤੀ, ਸਾਡੇ ਮਨ ਦੀ ਚਿੰਤਾ ਦੂਰ ਕੀਤੀ, ਸਾਨੂੰ ਅਚਿੰਤ ਕੀਤਾ ਹੈ, ਇਸ ਦੋਹੀ ਨੂੰ ਸਤਿਗੁਰਾਂ ਨੇ ਆਪ ਮਾਰਿਆ ਹੈ।
ਮਾਰੇ ਅਚਾਨਕ ਪ੍ਰਾਨ ਨਿਕਾਰੇ,
ਅਚਾਨਕ ਇਹ ਮਰ ਗਿਆ, ਬਣਨਾ ਤੇ ਹੈ ਹੀ ਸੀ, ਅਚਾਨਕ ਕਾਬੂ ਆ ਗਿਆ, ਇਹਦੇ ਪ੍ਰਾਣ ਨਿਕਲ ਗਏ ਹਨ।
ਉਤੋਂ ਮਰਨ ਇਸ ਕਾਰ ਪਛਿਆਰੇ,
ਤੇ ਇੱਕ ਕਾਰਨ ਬਣਿਆ ਹੈ, ਅਚਾਨਕ ਮਰਨਾ ਸੀ, ਪਠਿਆਰੇ ਹੱਥੋਂ ਮਰਨਾ ਸੀ। ਕਿੱਥੇ ਘੁੰਮਦਾ ਘੁੰਮਦਾ ਦਿੱਲੀ ਰਹਿੰਦਾ, ਅੰਮ੍ਰਿਤਸਰ ਆਇਆ, ਲਾਹੌਰ ਪਹੁੰਚਿਆ, ਤੇ ਉਸੇ ਦੁਕਾਨ ਤੇ ਪਹੁੰਚਿਆ ਜਿੱਥੋਂ ਇਹਦੀ ਕਾਲ ਕ੍ਰਿਮ ਇਹ ਕਿਰਿਆ ਨੇੜੇ ਆਈ। ਉਹ ਸਮਾਂ ਨੇੜੇ ਆਇਆ, ਪਠਿਆਰੇ ਦੇ ਕੋਲ ਪਹੁੰਚਿਆ ਤੇ ਉੱਥੇ ਇਹਦੀ ਮੌਤ ਹੋਈ ਹੈ, ਉਸ ਪਠਿਆਰੇ ਨੇ ਆਪ ਮਾਰਿਆ ਹੈ।
ਲਿਖੀ ਬਿਦਾਤੇ ਨੇ ਜਸ ਰੀਤ,
ਗੁਰਮੁਖ ਪਿਆਰਿਓ ਇਹ ਮੱਥੇ ਤੇ ਕਰਮ ਲਿਖੇ ਹੋਏ ਬਿਦਾਤੇ ਨੇ, ਪਰਮਾਤਮਾ ਨੇ, ਕਾਲ ਪੁਰਖ ਨੇ, ਉਹ ਕਰਮ ਅੱਜ ਪੂਰੇ ਹੋ ਗਏ ਹਨ।
ਜੀਵਨ ਪਰ ਉਸ ਬਤੀਤ,
ਜੋ ਲੇਖ ਲਿਖੇ ਹੋਏ ਲੇਖ ਨਾ ਮਿਟੀ ਹੈ ਸਕੀ, ਜੋ ਲਿਖਿਆ ਕਰਤਾਰ, ਜੋ ਲਿਖਿਆ ਬਿਧਾਤੇ ਨੇ, ਅਕਾਲ ਪੁਰਖ ਨੇ, ਪਾਰ ਬ੍ਰਹਮ ਪਰਮੇਸ਼ਰ ਨੇ, ਉਹ ਲੇਖ ਪੂਰੇ ਹੋਣੇ ਹਨ, ਅੱਜ ਇਹਦੇ ਲੇਖ ਪੂਰੇ ਹੋ ਗਏ ਹਨ।
ਅਗਲੇ ਹਜ਼ਰਤ ਆਇਓ,
ਤੇ ਉਸ ਤੋਂ ਅਗਾਂਹ ਵਾਲੇ ਦਿਨ ਅਗਲੇ ਦਿਨ ਹਜ਼ਰਤ ਬਾਦਸ਼ਾਹ ਜਹਾਂਗੀਰ ਸਤਿਗੁਰਾਂ ਦੇ ਦਰਸ਼ਨ ਲਈ ਆਇਆ ਹੈ।
ਸਤਿਗੁਰ ਕੋ ਸੀਸ ਨਿਵਾਇਓ,
ਉਸ ਨੇ ਸਤਿਗੁਰਾਂ ਨੂੰ ਮਿਲ ਕੇ ਸੀਸ ਨਿਵਾਇਆ ਹੈ, ਮੱਥਾ ਟੇਕਿਆ ਹੈ।
ਬੈਠਿਓ ਚਲੇ ਪ੍ਰਸੰਗੇ ਅਨੇਕ,
ਸਤਿਗੁਰਾਂ ਦੇ ਕੋਲ ਬਹਿ ਕੇ ਇਹ ਬਾਦਸ਼ਾਹ ਪਰਮਾਤਮਾ ਦੀਆਂ ਕਥਾ ਕਹਾਣੀਆਂ ਕਰਨ ਲੱਗੇ, ਤੇ ਨਾਲ ਨਾਲ ਇਸ ਦੁਸ਼ਟ ਵੀ ਕਥਾਵਾਂ ਆਖਦੇ, ਇਹਦੀ ਵਾਰਤਾ ਵੀ ਬਿਆਨ ਕਰ ਰਹੇ ਹਨ।
ਸ਼੍ਰੀ ਅਰਜਨ ਗੁਣਨ ਵਿਵੇਕ,
ਫਿਰ ਗੁਣਨ ਵਿਵੇਕ, ਗੁਣਾ ਦੇ ਗਿਆਨ ਦੇ ਸਾਗਰ, ਗੁਣਾ ਦੇ ਭੰਡਾਰੇ, ਧਨ ਧਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ। ਜਦੋਂ ਯਾਦ ਕਰੀਏ ਉਦੋਂ ਸਾਰੇ ਪਾਪ ਹੀ ਦੂਰ ਹੁੰਦੇ, ਨਰਕਾਂ ਤੋਂ ਬਚਾਅ ਹੁੰਦਾ ਹੈ। ਭੱਟਾ ਨੇ ਵੀ ਆਖਿਆ ਹੈ, ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾਇਓ। ਜਿਨ੍ਹਾਂ ਨੇ ਆਖਿਆ ਧੰਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ, ਉਹ ਮੁੜ ਕੇ ਗਰਭ ਜੋਨੀ ਵਿਖੇ ਨਹੀਂ ਆਉਂਦੇ, ਦੁੱਖ ਨਹੀਂ ਭੋਗਦੇ, ਗੋਤੇ ਨਹੀਂ ਖਾਉਂਦੇ, ਜਨਮ ਮਰਨ ਵਿਖੇ ਉਹ ਨਹੀਂ ਆਉਂਦੇ। ਐਸੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇਹ ਗੁਣ ਮਹਾਰਾਜ ਸਤਿਗੁਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਬਾਦਸ਼ਾਹ ਬਾਰ ਬਾਰ ਗਾ ਰਹੇ ਹਨ।
ਨਿਰੰਕਾਲ ਕੋ ਹੈ ਇੱਕ ਪੀਰ, ਸੁਣੋ ਗੁਰੂ ਜੀ ਬਿਰਧ ਸਰੀਰ,
ਸੁਣੋ ਸਤਿਗੁਰ ਜੀ, ਮੈਂ ਸੁਣਿਆ ਹੈ ਸਤਿਗੁਰੂ ਬਾਰੇ, ਇੱਕ ਬਹੁਤ ਉਮਰ ਵਾਲਾ, ਬਹੁਤ ਬਿਰਧ ਸਰੀਰ ਵਾਲਾ ਪੀਰ ਸੀ, ਬੜਾ ਕਰਾਮਾਤੀ ਪੀਰ, ਅਜਮਤਵਾਨ ਬੰਦਗੀ ਵਾਲਾ ਪੀਰ, ਮੈਂ ਉਸ ਤੋਂ ਸਤਿਗੁਰੂ ਬਾਰੇ ਸੁਣਿਆ ਹੈ।
ਜਿਸਨੇ ਸਕਲ ਬਾਤ ਸਮਝਾਏ,
ਉਸ ਪੀਰ ਦਾ ਨਾਮ ਕੀ ਹੈ, ਇਸ਼ਾਰਾ ਮਾਤਰ ਹੀ ਬਿਆਨ ਕਰ ਰਹੇ, ਮੀਆਂ ਮੀਰ, ਉਹੀ ਵੱਡੇ ਪੀਰ ਹੋ ਸਕਦੇ, ਜਿਹੜੇ ਸਤਿਗੁਰਾਂ ਦੇ ਸ਼ਰਧਾਲੂ ਵੀ, ਗੁਰੂ ਘਰ ਦੇ ਸੇਵਕ ਵੀ, ਅਸਾਂ ਨੇ ਉਸ ਪੀਰ ਤੋਂ ਗੁਰੂ ਦੇ ਗੁਣ ਸੁਣੇ ਹਨ, ਗੁਰੂ ਦੀ ਮਹਿਮਾ ਸੁਣੀ ਹੈ।
ਸ੍ਰੀ ਅਰਜਨ ਜੀ ਜਿਤਕ ਵਡਿਆਈ,
ਇਤਨੀ ਵਡਿਆਈ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਦੀ, ਮੈਂ ਸਭ ਸੁਣੀ ਹੈ ਉਸ ਪੀਰ ਤੋਂ।
ਧੰਨ ਧੰਨ ਓ ਮਹਾ ਗੰਭੀਰ,
ਧੰਨ ਧੰਨ ਹਨ ਮਹਾ ਗੰਭੀਰ ਹਨ, ਸਾਗਰ ਵੀ ਗੰਭੀਰ ਹੈ ਪਰ ਉਹਦੀ ਗੰਭੀਰਤਾ ਕੁਝ ਲਿਮਿਟ ਵਿਖੇ ਹੈ, ਹੱਦਬੰਦੀ ਵਿਖੇ ਹੈ, ਪਰ ਗੁਰੂ ਦੀ ਗਹਿਰਾਈ, ਗੁਰੂ ਦੀ ਡੂੰਘਾਈ, ਸੁਰਤੀ ਦੇ ਖਿਆਲ ਜਿੱਥੇ ਪਹੁੰਚਦੇ ਉਸ ਤੋਂ ਵੀ ਕਿਤਨੇ ਡੂੰਘੇ ਹਨ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜਦੋਂ ਗੁਰਮੁਖ ਪਿਆਰੇ ਆਪਣੀ ਸੁਰਤੀ ਜੋੜਦੇ ਸ਼ਬਦ ਵਿਖੇ, ਸੁਰਤੀ ਖੁੱਭਦੀ ਜਾਂਦੀ ਹੈ, ਸ਼ਬਦ ਹੋਰ ਡੂੰਘਾ ਹੋਈ ਜਾਂਦਾ, ਉਹ ਆਪ ਗਹਿਰ ਗੰਭੀਰ ਵਿਖੇ ਜਾਂਦੇ ਜਾਂਦੇ, ਪਰ ਸੁਰਤੀ ਉਹਦੀ ਕੁਝ ਹੱਦ ਬੰਦੀ ਹੈ। ਉਸ ਹੱਦ ਬੰਦੀ ਤੋਂ ਬਾਅਦ ਗੁਰੂ ਆਪ ਸੁਰਤੀ ਨੂੰ ਅਗਾਂਹ ਲੈ ਕੇ ਜਾਂਦਾ, ਜਿੱਥੇ ਮਨ ਦੀ ਚਲਾਕੀਆਂ ਖਤਮ ਹੋ ਜਾਣ, ਸਿਆਣਪਾ ਖਤਮ ਹੋ ਜਾਵੇ, ਉੱਥੇ ਗੁਰੂ ਆਪ ਸੁਰਤੀ ਨੂੰ ਆਪਣੇ ਸ਼ਬਦ ਨਾਲ ਜੋੜਦਾ। ਸਤਿਗੁਰੂ ਜੀ ਆਪ ਸੁਰਤੀ ਨੂੰ ਜੋੜਨ ਵਾਲੇ ਗਹਿਰ ਗੰਭੀਰ ਹਨ, ਸਾਗਰ ਤੋਂ ਅਤ ਗੰਭੀਰ ਹਨ, ਐਸੇ ਮਹਾਰਾਜ ਦੇ ਗੁਣ ਬੇਅੰਤ ਹਨ ਬੇਅੰਤ ਹਨ।
ਅਜ਼ਮਤ ਇਤੀ ਇਤੀ ਬਗ ਤੀਰ,
ਅਜ਼ਮਤ ਇਤੀ ਇਤਨੀ ਅਜ਼ਮਤ ਸੀ, ਪਰ ਧੀਰਜਵਾਨ ਵੀ ਬਹੁਤੇ ਹਨ। ਆਪ ਸਰਬ ਕਲਾ ਸਮਰੱਥ ਹੁੰਦੇ ਮਹਾਰਾਜ ਨੇ ਕੋਈ ਕਰਾਮਾਤ ਨਹੀਂ ਵਿਖਾਈ। ਪਾਣੀ ਵਿਖੇ ਰਵੇ, ਪਾਣੀ ਵਿਖੇ ਰਹਿ ਕੇ ਇਹੀ ਆਖਿਆ, ਤੇਰਾ ਕੀਆ ਮੀਠਾ ਲਾਗੈ, ਤੇਰਾ ਕੀਆ ਮੀਠਾ ਲਾਗੈ,
ਤੇਰਾ ਕੀਆ, ਤੇਰਾ ਕੀਆ ਮੀਠਾ ਲਾਗੈ,
ਤੇਰਾ ਕੀਆ ਮੀਠਾ ਲਾਗੈ, ਤੇਰਾ ਕੀਆ ਮੀਠਾ ਲਾਗੈ,
ਤੇਰਾ ਕੀਆ ਮੀਠਾ ਲਾਗ, ਤੇਰਾ ਕੀਆ ਮੀਠਾ ਲਾਗੈ।
ਭਾਣਾ ਹੈ ਜੋ ਗੁਰੂ ਕਰ ਰਿਹਾ ਸਿਰ ਮੱਥੇ ਪ੍ਰਵਾਨ, ਉਹ ਮਿੱਠਾ ਹੀ ਹੈ। ਧੀਰਜਵਾਨ ਰਹੇ, ਹੌਸਲੇ ਵਿਖੇ ਰਹੇ, ਡੋਲੇ ਨਹੀਂ, ਟਿਕੇ ਹੋਏ ਮਹਾਰਾਜ। ਐਸੇ ਮਹਾਰਾਜ ਅਡਿੱਲ ਹਨ, ਅਡੋਲ ਹਨ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ।
ਕਰ ਚੋਰੀ ਕਰ ਚਾਰੀ ਮੇਰੀ ਮਤ ਮਾਰੇ,
ਮਹਾਰਾਜ ਇਸ ਦੁਸ਼ਟ ਇਸ ਚੁਗਲ ਨੇ ਚੁਗਲੀ ਕਰਕੇ ਮੇਰੀ ਮਤ ਵਿਗਾੜ ਦਿੱਤੀ ਸੀ।
ਇਕ ਹਕਾਰ ਨੈ ਸੁਦ ਸੰਭਾਰੇ,
ਸਤਿਗੁਰ ਨੂੰ ਮੈਂ ਕੋਲ ਬੁਲਾ ਕੇ ਕੋਈ ਖਬਰ ਲਿੱਤੀ ਨੀ ਉਹਨਾਂ ਦੀ। ਮੈਂ ਲਾਹੌਰ ਵੀ ਪਹੁੰਚਿਆ, ਪਰ ਮੇਰੀ ਸਤਿਗੁਰ ਜੀ ਬੁੱਧ ਵਿਗੜ ਗਈ ਸੀ। ਇਸ ਦੁਸ਼ਟ ਨੇ ਇਤਨੀ ਚੁਗਲੀ ਕੀਤੀ ਕਿ ਸਤਿਗੁਰ ਦੀ ਮੈਂ ਖਬਰ ਨਹੀਂ ਲੈ ਸਕਿਆ।
ਤਿੰਨ ਕੋ ਰੂਪ ਆਪ ਕੋ ਜਾਨਾ,
ਸਤਿਗੁਰ ਜੀ ਉਹੀ ਰੂਪ ਆਪ ਜੀ ਹੋ, ਜੋ ਰੂਪ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਉਹੀ ਸਰੂਪ ਆਪ ਜੀ ਦਾ ਹੈ। ਸਰੀਰ ਦਾ ਫਰਕ ਹੈ, ਜੋਤ ਦਾ ਕੋਈ ਫਰਕ ਨਹੀਂ। ਜੋਤ ਉਹ ਜੁਗਤ ਸਾਏ, ਜੁਗਤੀ ਵੀ ਉਹੀ ਹੈ, ਪਰ ਕਾਇਆ ਵਿਖੇ ਹੇਰ ਫੇਰ ਹੋਇਆ। ਸਹਿਕਾਇਆ ਫੇਰ ਪਲਟੀਏ, ਕਾਇਆ ਵਿਖੇ ਮਹਾਰਾਜ ਪਲਟ ਪੂਣਾ ਹੋਇਆ ਹੈ, ਹੇਰ ਫੇਰ ਹੋਇਆ। ਜੋਤ ਜੁਗਤੀ ਉਹੀ ਹੈ, ਆਪ ਜੀ ਉਹੀ ਸਰੂਪ ਹੋ।
ਮਹਾਰਾਜ
ਮੇਰੇ ਬਹੁਤ ਦੋਸ਼ ਹਨ, ਮੈਂ ਆਪ ਜੀ ਤੋਂ ਦੋਸ਼ ਬਖਸ਼ਾਵਣ ਲਈ ਆਪ ਜੀ ਦੇ ਚਰਨਾਂ ਵਿਖੇ ਹਾਜ਼ਰੀਆਂ ਭਰ ਰਿਹਾ ਹਾਂ।
ਦੋ ਬੁੱਧੀ ਮੈਂ ਦਿਓ ਗਾਏ,
ਮਹਾਰਾਜ ਮੇਰੀ ਦੁਰਬੁੱਧੀ ਨੂੰ ਆਪ ਜੀ ਦੂਰ ਗੇਰ ਦੋ। ਆਪ ਜੀ ਬਖਸ਼ਿਸ਼ ਕਰੋ, ਸਤਿਗੁਰ ਜੀ ਮੈਂ ਤਾਂ ਗੇਰੀ ਹੈ, ਆਪ ਹੀ ਬਖਸ਼ਿਸ਼ ਕਰੋ, ਮੇਰੇ ਪਾਪਾ ਨੂੰ ਗੁਨਾਹ ਨੂੰ ਮੁਆਫ ਕਰੋ।
ਤੁਮਕੋ ਸਭ ਵਿਧ ਤੇ ਹਰ ਖਾਏ,
ਤੇ ਆਪ ਜੀ ਨੂੰ ਮੈਂ ਖੁਸ਼ ਕਰਨਾ ਚਾਹੁੰਦਾ ਹਰ ਪ੍ਰਕਾਰ ਨਾਲ ਮਹਾਰਾਜ। ਇਸ ਕਰਕੇ ਆਪ ਜੀ ਮੈਨੂੰ ਵੀ ਖੁਸ਼ ਕਰੋ, ਮੇਰੇ ਪਾਪ ਮੇਰੇ ਗੁਨਾਹ ਆਪ ਜੀ ਆਪ ਮੁਆਫ ਕਰੋ।
ਰਾਵਲ ਕੀ ਪ੍ਰਸੰਤਾ ਠਾਨੀ,
ਜਿਸ ਗੁਰਮੁਖ ਤੇ, ਜਿਸ ਪਿਆਰੇ ਤੇ, ਜਿਸ ਇਨਸਾਨ ਤੇ, ਜਿਸ ਮਨੁੱਖ ਤੇ ਆਪ ਜੀ ਦੀ ਖੁਸ਼ੀ ਹੋ ਜਾਵੇ, ਉਹਦਾ ਹਲਤ ਪਲ ਸਵਰ ਜਾਂਦਾ ਹੈ। ਸਤਿਗੁਰੂ ਜੀ ਬਖਸ਼ਿਸ਼ ਕਰੋ, ਮੇਰੇ ਤੇ ਆਪਣੀ ਪ੍ਰਸੰਨਤਾ ਕਰੋ।
ਮੈਂ ਨਿਰਦੋਸ਼ ਪਇਓ ਤਬ ਜਾਨੀ,
ਮਹਾਰਾਜ ਮੈਂ ਹੁਣ ਨਿਰਦੋਸ਼ ਹੋ ਗਿਆ ਹਾਂ। ਜਦੋਂ ਆਪ ਜੀ ਮੇਰੇ ਤੇ ਪ੍ਰਸੰਨਤਾ ਕਰੋਗੇ, ਖੁਸ਼ੀ ਕਰੋਗੇ, ਮੈਂ ਤਾਂ ਹੀ ਜਾਣਾਂਗਾ ਜਦੋਂ ਆਪ ਜੀ ਖੁਸ਼ੀ ਕਰੋਗੇ।
ਸਤਿਗੁਰ ਕਹਿਓ ਕਰਤ ਜਸ ਜੋਏ, ਤਸ ਫਲ ਤਿਸ ਕੋ ਪ੍ਰਾਪਤ ਹੋਏ।
ਸਤਿਗੁਰ ਜੀ ਆਪਣੇ ਮੁਖਾਰਬਿੰਦ ਤੋਂ ਆਖਣ ਲੱਗੇ, ਬਾਦਸ਼ਾਹ ਜੋ ਜੀਵੇ ਦੇ ਕਰਮ ਕਰਦਾ ਹੈ ਉਵੇਂ ਦਾ ਫਲ ਉਸ ਨੂੰ ਮਿਲਦਾ ਹੈ। ਇਸ ਦੁਸ਼ਟ ਨੇ ਭੈੜੇ ਕਰਮ ਕੀਤੇ, ਇਹਨੂੰ ਭੈੜਾ ਹੀ ਫਲ ਮਿਲਿਆ ਹੈ।
ਤੁਮਨੇ ਕੁਛ ਦਰੋ ਨਾ ਧਰਿਓ, ਕਹੇ ਦੁਸ਼ਟ ਕੇ ਜੋ ਕੁਛ ਕਰਿਓ।
ਤੁਸਾਂ ਨੇ ਆਪ ਕੁਛ ਦਰੋਹ ਨਹੀਂ ਧਾਰਨ ਕੀਤਾ, ਕੁਛ ਦਵੇਸ਼ ਭਾਵ ਤੁਹਾਡੇ ਮਨ ਵਿਖੇ ਨਹੀਂ ਸੀ। ਤੁਸਾਂ ਨੇ ਉਸ ਦੁਸ਼ਟ ਦੇ ਕਹੇ ਤੇ ਸਾਰਾ ਕੰਮ ਕੀਤਾ ਹੈ, ਇਸ ਕਰਕੇ ਤੁਹਾਡੀ ਕੋਈ ਗਲਤੀ ਨਹੀਂ ਹੈ।
ਪਸ਼ਚਾਤਾਪ ਕਰਿਓ ਪਸ਼ਚਾਤ,
ਤੁਸਾਂ ਨੇ ਉਸ ਤੋਂ ਬਾਅਦ ਪਸ਼ਚਾਤਾਪ ਕੀਤਾ ਆਪਣੇ ਗੁਨਾਹ ਨੂੰ ਮੁਆਫ ਕਰਨ ਲਈ। ਤੁਹਾਡੇ ਮਨ ਵਿਖੇ ਪਸ਼ਚਾਤਾਪ ਆਇਆ ਹੈ, ਇਸ ਕਰਕੇ ਆਪ ਜੀ ਬਖਸ਼ੇ ਗਏ ਹੋ।
ਯਾਤੇ ਗੁਰ ਬਖਸ਼ਿਓ ਸਭ ਭਾਂਤ,
ਗੁਰੂ ਬਖਸ਼ਣ ਵਾਲਾ ਹੈ, ਆਪ ਜੀ ਨੂੰ ਸਤਿਗੁਰਾਂ ਨੇ ਆਪ ਬਖਸ਼ਿਆ ਹੈ।
ਪ੍ਰਾਨ ਹਾਨ ਤਨ ਪਾ ਖਲ ਕਾਲੇ,
ਉਸ ਖਲ ਮੂਰਖ ਦਾ ਪ੍ਰਾਣਾ ਦਾ ਅੰਤ ਹੋਇਆ ਹੈ, ਉਹ ਆਪ ਮਰਿਆ ਹੈ, ਉਹ ਮੂਰਖ ਆਪ ਮਰਿਆ ਹੈ ਕੁੱਤੇ ਦੀ ਮੌਤ
ਸਿੱਖਾਂ ਦੀਨ ਸਜਾਏ ਵਿਚਾਲੇ
ਸਿੱਖਾਂ ਨੇ ਮਿਲ ਕੇ ਸਜਾ ਦਿੱਤੀ ਹੈ ਉਸ ਦੁਸ਼ਟ ਨੂੰ ਉਹ ਮਰ ਗਿਆ ਹੈ
ਸੁਣਤ ਸ਼ਾਹ ਕਹਿ ਚੁੱਪ ਭਇਓ
ਸਿੱਖਾਂ ਨੇ ਸੁਣ ਕੇ ਆਖਿਆ ਵੀ ਅੱਛੀ ਗੱਲ ਹੋਈ ਅੱਛੀ ਬਾਤ ਹੋਈ ਇਹ ਅੱਛਾ ਕਰਮ ਹੋਇਆ ਹੈ
ਪਲਟਾ ਦੇ ਕਰ ਮਰ ਗਏ
ਇਹ ਦੁਸ਼ਟ ਇਹ ਦੁਖੀ ਗੁਰੂ ਦਾ ਬਦਲਾ ਦੇ ਕੇ ਮਰਿਆ ਹੈ ਜੋ ਇਸ ਨੇ ਭੈੜਾ ਕੰਮ ਕੀਤਾ ਇਹ ਭੈੜੇ ਸਜ਼ਾ ਭੋਗ ਕੇ ਮਰਿਆ ਹੈ
ਇਤਿਹਾਸਕ ਕਹਿ ਗੁਰ ਪ੍ਰਸੰਗ
ਇਤਿਹਾਸਕ ਬਾਦਸ਼ਾਹ ਤੇ ਮਹਾਰਾਜ ਗੁਰੂ ਦੀ ਵਡਿਆਈ ਗੁਰੂ ਦੇ ਪ੍ਰਸੰਗ ਆ ਰਹੇ ਹਨ
ਸੁਣ ਕਰ ਹਜ਼ਰਤ ਹਰਕਤ ਅੰਗ
ਹਜ਼ਰਤ ਸੁਣ ਸੁਣ ਕੇ ਬੜਾ ਖੁਸ਼ ਹੋ ਰਿਹਾ ਉਹਦਾ ਅੰਗ ਅੰਗ ਉਹਦਾ ਰੋਮ ਰੋਮ ਪ੍ਰਫੁੱਲਿਤ ਹੋ ਗਿਆ ਹੈ ਰੋਮ ਰੋਮ ਖਿੜ ਰਿਹਾ ਹੈ
ਕਿਤਕ ਸਮੇਂ ਬੈਠੇ ਪੁੰਨ ਗਏ
ਕੁਛ ਸਮਾਂ ਸਤਿਗੁਰਾਂ ਦੇ ਕੋਲ ਬਹਿ ਕੇ ਵਾਪਸ ਆਪਣੇ ਮਹਿਲਾਂ ਨੂੰ ਗਿਆ ਹੈ
ਅਦਕ ਭਾਉ ਗੁਰ ਕੋ
ਜਿਹਦੇ ਮਨ ਵਿਖੇ ਬਹੁਤਾ ਪ੍ਰੇਮ ਹੈ ਭਾਵ ਹੈ ਸਤਿਗੁਰਾਂ ਦੇ ਪ੍ਰਤੀ
ਸ੍ਰੀ ਹਰਗੋਬਿੰਦ ਰਹੇ ਲਾਹੌਰ
ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਲਾਹੌਰ ਵਿਖੇ ਹੀ ਹਨ ਤੇ ਲਾਹੌਰ ਵਿਖੇ ਰਹਿ ਕੇ ਮਹਾਰਾਜ ਅਨੇਕਾਂ ਕੌਤਕ ਕਰ ਰਹੇ ਹਨ
ਕਾਲ ਬੀਤਿਓ
ਕੁਛ ਸਮਾਂ ਜਦੋਂ ਹੋਰ ਬੀਤਿਆ ਹੈ
ਇਹ
ਗੱਲ ਹਰ ਪਾਸੇ ਫੈਲ ਗਈ ਕਿ ਸਤਿਗੁਰ ਸਾਹਿਬ ਜੀ ਨੇ ਉਸ ਦੁਸ਼ਟ ਚੰਦੂ ਨੂੰ ਮਾਰਿਆ ਹੈ
ਚੰਦੂ ਗਹਾਏ ਸ਼ਾਹ ਮਰਵਾਇਓ
ਚੰਦੂ ਨੂੰ ਗਹਾ ਕੇ ਬਾਦਸ਼ਾਹ ਨੇ ਗਹਾਇਆ ਫੜਵਾਇਆ ਸਤਿਗੁਰਾਂ ਕੋਲ ਤੇ ਸਤਿਗੁਰਾਂ ਨੇ ਮਾਰਿਆ ਹੈ
ਸ੍ਰੀ ਹਰਗੋਬਿੰਦ ਕੇ ਅਨਸਾਰੇ ਜਹਾਂਗੀਰ ਉਹ ਸ਼ਰਧਾ ਧਾਰੇ
ਜਹਾਂਗੀਰ ਦੇ ਮਨ ਵਿਖੇ ਸਤਿਗੁਰਾਂ ਪ੍ਰਤੀ ਬਹੁਤ ਸ਼ਰਧਾ ਹੈ ਤੇ ਜਹਾਂਗੀਰ ਸਤਿਗੁਰਾਂ ਦੇ ਅਨੁਸਾਰ ਰਹਿੰਦਾ ਹੈ ਸਤਿਗੁਰਾਂ ਤੋਂ ਬਾਹਰ ਨਹੀਂ ਰਹਿੰਦਾ
ਜਿਨ ਕੋ ਕਹਿਓ ਮਨ ਇਮਲੀਨ
ਜਿਹਦਾ ਕਿਹਾ ਇਸ ਜਹਾਂਗੀਰ ਨੇ ਮੰਨਿਆ ਹੈ ਸਤਿਗੁਰ ਨੇ ਆਖਿਆ ਜਹਾਂਗੀਰ ਬਾਦਸ਼ਾਹ ਛੱਡਦੇ ਰਾਜੇ ਬਵੰਜਾ ਰਾਜੇ ਉਹਨੂੰ ਛੱਡਣੇ ਪਏ ਬਚਨ ਮੰਨਣਾ ਪਿਆ ਗੁਰੂ ਅਨੁਸਾਰ ਹੋ ਕੇ ਇਸ ਬਾਦਸ਼ਾਹ ਨੇ ਸਾਰੇ ਕਾਰਜ ਕੀਤੇ ਹਨ
ਜਿਹੜੇ
ਬਵੰਜਾ ਰਾਜੇ ਉਹ 52 ਕਲੀਆਂ ਫੜ ਕੇ ਚੋਲੇ ਦੀਆਂ ਗਵਾਲੀਅਰ ਦੇ ਕਿਲੇ ਤੋਂ ਬਾਹਰ ਆਏ ਇਹ ਗੁਰੂ ਦਾ ਹੁਕਮ ਸੀ ਬਾਦਸ਼ਾਹ ਨੇ ਮੰਨਿਆ ਸਿਰ ਮੱਥੇ ਪ੍ਰਵਾਨ ਕੀਤਾ ਹੈ
ਜੋ ਪਈ ਮਿਹਰਵਾਨ ਪਿੱਛੇ ਕੋ ਨੰਦ ਗੁਰ ਵਡਿਆਈ ਸੁਣੈ ਬਿਲੰਦ
ਖਾਲਸਾ ਜੀਓ ਅਗਲੀ ਕਥਾ ਸਰਵਣ ਕਰੋ ਕਿ ਪ੍ਰਿਥੀ ਚੰਦ ਦਾ ਪੁੱਤਰ ਮਿਹਰਵਾਨ ਦੂਜੇ ਪਾਸੇ ਚੰਦੂ ਦਾ ਪੁੱਤਰ ਕਰਮ ਚੰਦ ਇਹਨਾਂ ਦੋਵਾਂ ਦੀ ਵਾਰਤਾ ਸੁਣੋ ਜਿਨ੍ਹਾਂ ਦੇ ਮਨ ਵਿਖੇ ਗੁਰੂ ਪ੍ਰਤੀ ਦਵੇਸ਼ ਭਾਵ ਹੈ ਇਹ ਮਿਹਰਬਾਨ ਜਿਹੜਾ ਗੁਰੂ ਪ੍ਰਤੀ ਦਵੇਸ਼ ਭਾਵ ਆਪਣੇ ਮਨ ਵਿਖੇ ਧਾਰਨ ਕਰਕੇ ਬੈਠਾ ਹੋਇਆ ਹੈ
ਦੁਖੀ ਹੋਏ ਪਛਤਾਵਤ
ਬੜਾ ਦੁਖੀ ਹੋ ਰਿਹਾ ਗੁਰੂ ਦੀ ਵਡਿਆਈ ਸੁਣ ਕੇ ਆਪਣੇ ਮਨ ਵਿਖੇ ਪਛਤਾਵ ਕਰ ਰਿਹਾ ਕਿ ਗੁਰੂ ਦੀ ਜੈ ਜੈਕਾਰ ਹਰ ਪਾਸੇ ਹੋ ਰਹੀ ਹੈ
ਹੋਈ ਪਹਿਲਾਂ
ਕੀ ਹੋਈ ਸੀ ਹੁਣ ਕੀ ਪਾਣਾ ਵਰਤਿਆ ਪਹਿਲਾਂ ਸਾਡੇ ਤੋਂ ਗੁਰਿਆਈ ਖੋਈ ਗਈ ਤੇ ਹੁਣ ਇਹਨਾਂ ਦੀ ਵਡਿਆਈ ਹੋ ਰਹੀ ਹੈ
ਝਗੜਦੇ ਰਹੇ ਉਹਨਾਂ ਪਿੱਤ ਕੁਛ ਪਾਇਓ
ਪਿਤਾ ਜੀ ਝਗੜਦੇ ਰਹੇ ਉਹਨਾਂ ਨੂੰ ਕੁਛ ਨਹੀਂ ਮਿਲਿਆ
ਕਿਤ ਕਾਲ ਮੈਂ ਬੈਠ ਬਿਤਾਇਓ
ਕੁਛ ਸਮਾਂ ਬੀਤ ਕੇ ਮੈਂ ਵੀ ਬਿਤਾਇਆ ਹੈ
ਉਤੇ ਸਾਇਕ ਤਵ ਸਮਝਾਈ
ਬੜਾ ਸਮਾਂ ਬੀਤ ਗਿਆ ਬੈਠੇ ਨੂੰ ਪਰ ਕੁਝ ਗੱਲ ਨਾ ਬਣੀ ਜਦੋਂ ਉਸ ਵੇਲੇ ਮੇਰੇ ਪਿਤਾ ਜੀ ਸਨ ਉਹਨਾਂ ਦੇ ਅਨੇਕਾਂ ਸਹਾਇਕ ਸਨ ਅਨੇਕਾਂ ਸੰਗੀ ਸਨ ਪਰ ਅੱਜ ਸਾਰੇ ਸੰਗੀ ਉਹ ਸਰੀਰ ਛੱਡ ਕੇ ਚਲੇ ਗਏ ਹਨ
ਗਏ ਪਿਤਾ ਕੇ ਸੰਗ ਬਿਲਾਏ
ਜਿਹੜੇ ਜਿਹੜੇ ਸੰਗੀ ਸਾਥੀ ਸਨ ਪਿਤਾ ਨਾਲ ਹੀ ਚਲੇ ਗਏ ਹਨ
ਕੁਝ ਬਦਲਾ ਚੰਦੂ ਨੇ ਲਿਆ
ਕੁਝ ਬਦਲਾ ਇਸ ਦੁਸ਼ਟ ਚੰਦੂ ਨੇ ਲਿਆ ਸੀ ਪਰ ਆਪ ਹੀ ਮਰ ਗਿਆ ਹੈ
ਦੀਨ ਅਨਚਿਤ ਗਾਏ ਸੋ ਦਿਓ
ਬਾਦਸ਼ਾਹ ਨੇ ਬੜੀ ਭੈੜੀ ਗੱਲ ਕੀਤੀ ਅਨੁਚਿਤ ਗੱਲ ਕੀਤੀ ਚੰਗੀ ਨਹੀਂ ਕੀਤੀ ਉਚਿਤ ਗੱਲ ਨਹੀਂ ਕੀਤੀ ਇਸ ਦੁਸ਼ਟ ਚੰਦੂ ਨੂੰ ਬਾਦਸ਼ਾਹ ਨੇ ਆਪ ਫੜਵਾ ਕੇ ਮਰਵਾਇਆ ਹੈ
ਕਰ ਕੁਛ ਸੇਰ ਸ਼ਾਵਸ ਕੀਨਾ
ਕਰ ਕੁਛ ਸੇਰ ਸੇਰ ਦਾ ਅਰਥ ਹੈ ਜਾਦੂ ਕਰਾਮਾਤ ਕਲਾ ਵਿਖਾ ਕੇ ਸਤਿਗੁਰਾਂ ਨੇ ਜਾਦੂ ਕੀਤਾ ਕੋਈ ਮੰਤਰ ਮਾਰਿਆ ਇਹ ਜਹਾਂਗੀਰ ਨੂੰ ਆਪਣੇ ਵਸ ਕਰ ਲਿਆ ਤੇ ਸਾਰੇ ਕੰਮ ਜਹਾਂਗੀਰ ਤੋਂ ਸਤਿਗੁਰੂ ਜੀ ਕਰਵਾ ਰਹੇ ਹਨ।
ਜਾਏ ਪਾਓ ਮੈਂ ਦੀਨਾ
ਤੇ ਸਤਿਗੁਰੂ ਜੀ ਇਹਨਾਂ ਦੇ ਆਪ ਪਹਿਲਾਂ ਡੇਰੇ ਗਏ ਕਿੱਥੇ ਅੰਮ੍ਰਿਤਸਰ ਸਾਹਿਬ ਤੇ ਕਿੱਥੇ ਦਿੱਲੀ। ਸਤਿਗੁਰੂ ਜੀ ਦਿੱਲੀ ਜਾ ਕੇ ਇਹਨੂੰ ਵਸ ਕੀਤਾ ਤੇ ਦਿੱਲੀ ਤੋਂ ਵਾਪਸ ਅੰਮ੍ਰਿਤਸਰ ਨਾਲ ਲੈ ਕੇ ਆਏ। ਇਹ ਸਾਰਾ ਕੰਮ ਸਤਿਗੁਰਾਂ ਨੇ ਆਪ ਕਰਵਾਇਆ ਹੈ। ਸਾਡੇ ਤੋਂ ਇਹਨਾਂ ਨੇ ਅੰਮ੍ਰਿਤਸਰ ਖੋ ਲਿਆ ਹੈ।
ਮਾਲਕ ਹੋਤੇ ਨਾ ਕੀਨੇ ਸਮਤੇ,
ਮਾਲਕ ਸੀ ਹੁਣ ਮਾਲਕ ਵੀ ਨਹੀਂ ਰਹੇ, ਬਰਾਬਰੀ ਵੀ ਨਹੀਂ ਕਰ ਰਹੇ। ਅਸੀਂ ਤਾਂ ਗਰੀਬ ਹੋ ਗਏ ਹਾਂ, ਇਸ ਨਗਰ ਦੇ ਅਸੀਂ ਮਾਲਕ ਸੀ, ਵੱਡੇ ਪੁੱਤਰ ਸੀ, ਪਰ ਸਾਡੇ ਤੋਂ ਇਹਨਾਂ ਨੇ ਇਹ ਨਗਰ ਖੋ ਲਿਆ ਹੈ, ਆਪ ਮਾਲਕ ਬਣ ਗਏ ਹਨ।
ਅਭੀ ਉਪਾਏ ਕਿਆ ਕਰੇ ਬਨਾਏ,
ਮਿਹਰਬਾਨ ਆਪਣੇ ਮਨ ਵਿੱਚ ਸੋਚ ਰਹੇ ਵੀ ਕਿਹੜਾ ਉਪਾਅ ਕਰੀਏ, ਕਿਹੜਾ ਢੰਗ ਵਰਤੀਏ ਕਿ ਉਹ ਸਾਰੀ ਜਾਇਦਾਦ ਇਹ ਗੁਰਿਆਈ ਮੇਰੇ ਕੋਲ ਵਾਪਸ ਆ ਜਾਵੇ।
ਜਹਾਂਗੀਰ ਕੀ ਮਤ ਫਿਰਮਾਈ,
ਸਤਿਗੁਰਾਂ ਨੇ ਜਹਾਂਗੀਰ ਦੀ ਮਤ ਨੂੰ ਆਪਣੇ ਵੱਲ ਕਰ ਲਿਆ, ਬਿਨਵਾ ਦਿੱਤੀ ਹੈ, ਸਾਡੇ ਤੋਂ ਉਲਟ ਕਰ ਲਿਆ ਹੈ।
ਸ਼ਾਹਜਹਾਂ ਤੋਂ ਮੇਲ ਜੇ ਕਰੀਏ ਤੋ ਸਹਾਇਤਾ ਕਿਸ ਕੀ ਧਰੀਏ।
ਇੱਕ ਤਰੀਕਾ ਹੈ ਕਿ ਜਹਾਂਗੀਰ ਦਾ ਪੁੱਤਰ ਸ਼ਾਹਜਹਾਂ ਹੈ, ਉਸ ਨਾਲ ਮੇਲ ਕਰੀਏ ਤਾਂ ਕੁਝ ਗੱਲ ਬਣ ਸਕਦੀ ਹੈ। ਸਾਡੀ ਸਹਾਇਤਾ ਇਹ ਸ਼ਾਹਜਹਾਂ ਹੀ ਕਰ ਸਕਦਾ ਹੈ।
ਜਿਤਵਤ ਕੌਣ ਮਿਲਾਵੇ ਜਾਏ,
ਮਨ ਵਿੱਚ ਸੋਚ ਰਿਹਾ ਕਿਹੜਾ ਮਿਲਾਵੇ, ਕਿਹੜਾ ਸ਼ਾਹਜਹਾਂ ਨਾਲ ਮੇਲ ਕਰਾਵੇ, ਕਿਹੜਾ ਬੰਦਾ ਗੁਰੂ ਦਾ ਵੈਰੀ ਹੈ, ਦੋਖੀ ਹੈ।
ਕਰੈ ਸੁਨਾਮਨ ਬੋ ਵਡਿਆਈ,
ਜਿਹੜਾ ਮੇਰੀ ਵਡਿਆਈ ਸ਼ਾਹਜਹਾਂ ਨੂੰ ਸੁਣਾਵੇ, ਐਸਾ ਕਿਹੜਾ ਬੰਦਾ ਹੈ ਜਿਹੜਾ ਗੁਰੂ ਘਰ ਦਾ ਵਿਰੋਧੀ ਹੈ।
ਹਰਗੋਬਿੰਦ ਸਿੰਘ ਜਿਸ ਤੋਂ
ਦਵੈਸ਼, ਸਤਿਗੁਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਹੈ।
ਹਮਰੇ ਕਰੈ ਸੁਕਾਜ ਵਿਸ਼ੇਸ਼,
ਜਿਹੜਾ ਸਾਡੇ ਸਾਰੇ ਵਿਸ਼ੇਸ਼ ਕੰਮ ਪੂਰੇ ਕਰ ਦਵੇ।
ਚੰਦੋ ਸੁਤ ਕੀ ਸੁਤ ਮੰਗਵਾਏ,
ਤੇ ਮਿਹਰਬਾਨ ਨੇ ਖਬਰ ਮੰਗਵਾਈ। ਇੱਕ ਬੰਦਾ ਹੈ ਚੰਦੂ ਦਾ ਪੁੱਤਰ ਕਰਮ ਚੰਦ, ਉਹ ਗੁਰੂ ਘਰ ਦਾ ਵੈਰੀ ਹੈ।
ਸ਼ਾਹਜਹਾਂ ਤੱਕ ਪਹੁੰਚਿਆ ਜਾਏ,
ਜਿਹਦੀ ਪਹੁੰਚ ਸ਼ਾਹਜਹਾਂ ਤੱਕ ਵੀ ਹੈ, ਮੈਨੂੰ ਉਹੀ ਪਹੁੰਚਾ ਸਕਦਾ ਹੈ ਸ਼ਾਹਜਹਾਂ ਤੱਕ, ਉਹੀ ਗੁਰੂ ਘਰ ਦਾ ਵੈਰੀ ਹੈ, ਉਹੀ ਪਹੁੰਚ ਕਰਵਾ ਸਕਦਾ ਹੈ।
ਹਰਖਿਓਏ ਮਿੱਤਰ ਹਮਾਰਾ,
ਸੁਣ ਕੇ ਬੜਾ ਖੁਸ਼ ਹੋਇਆ ਇਹ ਮਿਹਰਬਾਨ, ਮੇਰਾ ਮਿੱਤਰ ਉਹੀ ਹੈ, ਉਹੀ ਮੇਰੇ ਸਭ ਕੰਮ ਕਰਵਾ ਸਕਦਾ ਹੈ।
ਤੂੰ ਪਿਤਾ ਚੰਦੂ ਇਮ ਮਾਰਾ,
ਜਿਹਦੇ ਪਿਤਾ ਚੰਦੂ ਨੂੰ ਸਤਿਗੁਰ ਸਾਹਿਬ ਜੀ ਨੇ ਹੁਣੇ ਹੁਣੇ ਮਾਰਿਆ ਹੈ ਤੇ ਕੁੱਤੇ ਦੀ ਮੌਤ ਮਾਰ ਕੇ ਬੜਾ ਵੈਰ ਕਮਾਇਆ ਹੈ।
ਇੱਕ ਦੋ ਬਾਰੀ ਦਾਸ ਪਠਾਇਓ,
ਇਸ ਮਿਹਰਬਾਨ ਨੇ ਕਰਮ ਚੰਦ ਕੋਲ ਇੱਕ ਦੋ ਵਾਰੀ ਆਪਣੇ ਨੌਕਰ ਸੇਵਕ ਭੇਜੇ ਹਨ।
ਆਪ ਮਿਲਨ ਕਿਉਂ ਬਿਉਂਤ ਬਣਾਇਓ,
ਤੇ ਬਾਰ ਬਾਰ ਬਿਉਂਤਾ ਬਣਾ ਰਿਹਾ, ਸਲਾਹ ਮਸ਼ਵਰਾ ਕਰ ਰਿਹਾ, ਚਲਾਕੀਆਂ ਵਰਤੇ ਵੀ ਕਿਵੇਂ ਮਿਲਾਪ ਹੋਵੇ ਉਸ ਕਰਮ ਚੰਦ ਨਾਲ।
ਪਾਗ ਦੁਸ਼ਾਲਾ ਤਨ ਕੁਛ ਲੀਨ,
ਮਨ ਵਿਖੇ ਚਲਾਕੀ ਲੈ ਕੇ, ਈਰਖਾ ਲੈ ਕੇ ਸਤਿਗੁਰਾਂ ਪ੍ਰਤੀ, ਦਵੈਸ਼ ਭਾਵ ਲੈ ਕੇ, ਦਸਤਾਰ ਅਤੇ ਕੁਝ ਧਨ ਲੈ ਕੇ ਇਹ ਕਰਮ ਚੰਦ ਕੋਲ ਗਿਆ ਹੈ।
ਚੰਦੂ ਨੰਦ ਕੋ ਮਿਲ ਕਰ ਦੀਨ,
ਚੰਦੂ ਦਾ ਪੁੱਤਰ ਕਰਮ ਚੰਦ ਉਸ ਨਾਲ ਮਿਲਿਆ ਹੈ, ਉਹਨੂੰ ਭਟਾਵਾਂ ਅਰਪਣ ਕੀਤੀਆਂ ਹਨ।
ਦੋਨੋ ਗੁਰ ਕੀ ਨਿੰਦਾ ਬਖਾਨੇ, ਮਹਿਮਾ ਲਖ ਨਾ ਸਕੈ ਅਨਜਾਨੇ,
ਜਿਵੇਂ ਦੇ ਬੰਦੇ ਉਵੇਂ ਦੀ ਗੱਲ ਕਰਦੇ, ਦੋਵੇਂ ਗੁਰੂ ਘਰ ਦੇ ਵਿਰੋਧੀ ਹਨ ਤੇ ਦੋਵੇਂ ਗੁਰੂ ਦੀ ਨਿੰਦਾ ਕਰ ਰਹੇ, ਮਹਿਮਾ ਨਹੀਂ ਕਰ ਰਹੇ, ਗੁਰੂ ਦੀ ਮਹਿਮਾ ਜਾਣਦੇ ਹੀ ਨਹੀਂ। ਜਿਹੜੇ ਮਹਿਮਾ ਤੋਂ ਅਣਜਾਣ ਹਨ, ਬੜਾਈ ਤੋਂ, ਗੁਰੂ ਦੀ ਉਸਤਤ ਤੋਂ ਵਿਲੱਖਣ ਹਨ, ਦੂਰ ਹਨ, ਉਹ ਹਮੇਸ਼ਾ ਨਿੰਦਾ ਹੀ ਕਰਨਗੇ। ਐਸੇ ਇਹ ਦੁਸ਼ਟ ਦੋਵੇਂ ਹੀ ਗੁਰੂ ਦੀ ਬਾਰ ਬਾਰ ਨਿੰਦਾ ਕਰ ਰਹੇ ਹਨ। ਮਿਹਰਬਾਨ ਨੇ ਆਖਿਆ ਮੇਰੇ ਭਰਾਵਾ, ਮੇਰੇ ਮਿੱਤਰਾਂ, ਮੇਰਾ ਇੱਕ ਕੰਮ ਪੂਰਾ ਕਰ ਦੇ, ਮੇਰਾ ਮਿਲਾਪ ਸ਼ਾਹਜਹਾਂ ਨਾਲ ਕਰਾ ਦੇ, ਉਹ ਸ਼ਾਹਜਹਾਂ ਹੀ ਮੇਰਾ ਕੰਮ ਪੂਰਾ ਕਰ ਸਕਦਾ ਹੈ। ਹੁਣ ਕੋਈ ਢੰਗ ਤਰੀਕਾ ਵਰਤੋ ਵੀ ਕਿਸੇ ਤਰੀਕੇ ਨਾਲ ਮੇਰਾ ਮਿਲਾਪ ਹੋਵੇ ਤੇ ਮੇਰਾ ਸਭ ਕੰਮ ਪੂਰਾ ਹੋਵੇ।
ਜਥਾ ਮਤ ਦੁਸ਼ਟ ਬਦਨ ਕੇ,
ਜਿਵੇਂ ਇਹਨਾਂ ਵੱਡਿਆਂ ਦੀ ਮਾਸੀ, ਵੱਡੇ ਕੌਣ? ਇਹਨਾਂ ਦੇ ਪਿਓ ਪ੍ਰਿਥੀ ਚੰਦ ਅਤੇ ਉਹ ਦੁਸ਼ਟ ਚੰਦੂ, ਦੋਵਾਂ ਦੀ ਮਤ ਵੀ ਭੈੜੀ, ਗੁਰੂ ਘਰ ਦੇ ਵਿਰੋਧੀ ਸਨ। ਇਸੇ ਤਰ੍ਹਾਂ ਇਹ ਦੋਵੇਂ ਇਹਨਾਂ ਦੇ ਪੁੱਤਰ, ਇੱਕ ਤਾਂ ਕਰਮਚੰਦ, ਦੂਜਾ ਮਿਹਰਬਾਨ, ਇਹ ਦੋਵੇਂ ਦੁਸ਼ਟ ਹਨ। ਇਹਨਾਂ ਦੀ ਮਤ ਗੁਰੂ ਪ੍ਰਤੀ, ਗੁਰੂ ਘਰ ਪ੍ਰਤੀ ਵਿਰੋਧ ਵਾਲੀ ਹੈ।
ਦ੍ਰੋਹੀ ਤਥਾ ਦੋਨ ਕੇ,
ਉਸੇ ਇਹ ਦੋਵਾਂ ਤਰ੍ਹਾਂ ਦੇ ਪੁੱਤਰ, ਇਹ ਦੋਵੇਂ ਪੁੱਤਰ ਗੁਰੂ ਘਰ ਦੇ ਦੋਖੀ ਹਨ।
ਚੰਦੋ ਪ੍ਰਿਥਿਆ ਵੈਰ ਵਿਸਾਲਾ, ਸ੍ਰੀ ਅਰਜਨ ਸੰਕੀਏ ਸਭ ਕਲਾ।
ਸ਼ਾਂਤੀ ਸਰੂਪ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨਾਲ ਚੰਦੂ ਨੇ, ਪ੍ਰਿਥੀ ਚੰਦ ਨੇ ਜੋ ਵੈਰ ਕਮਾਇਆ, ਉਹਨਾਂ ਦਾ ਫਲ ਆਪ ਹੋ ਗਿਆ ਹੈ। ਇਹ ਦੋਵੇਂ ਗੁਰੂ ਘਰ ਦੇ ਵੈਰੀ ਰਹੇ ਹਨ, ਉਸੇ ਤਰ੍ਹਾਂ ਇਹਨਾਂ ਦੇ ਪੁੱਤਰ ਵੀ।
ਚੰਦੋ ਨੰਦ ਹਰ ਪ੍ਰਿਥਿਆ ਨੰਦ, ਮੇਰੇ ਪਤਿਮ ਸ੍ਰੀ ਹਰ ਗੋਬਿੰਦ।
ਚੰਦੂ ਦੇ ਪੁੱਤਰ ਅਤੇ ਇਸ ਪ੍ਰਿਥੀ ਚੰਦ ਦੇ ਪੁੱਤਰ ਮਿਹਰਬਾਨ ਅਤੇ ਕਰਮ ਚੰਦ ਨੇ ਵੀ ਉਹੀ ਫਲ ਆਪਣੇ ਮਨ ਵਿਖੇ ਧਾਰਨ ਕੀਤਾ ਹੈ, ਉਹੀ ਵੈਰ ਕਮਾਇਆ ਹੈ, ਉਹੀ ਵੈਰ ਭਾਵ ਲੈ ਕੇ ਗੁਰੂ ਦੀ ਨਿੰਦਾ ਕਰ ਰਹੇ ਹਨ।
ਦਿਨ ਮੈਂ ਬਿਉਂਤ ਬਣਾਇਓ,
ਕੁਝ ਦਿਨ ਇਹ ਬਿਉਂਤ ਬਣਾਉਂਦੇ ਰਹੇ, ਸਲਾਹ ਕਰਦੇ ਰਹੇ ਹਨ।
ਸੰਗ ਜਾਏ ਮਿਲਾਇਓ,
ਇੱਕ ਦਿਨ ਬਾਦਸ਼ਾਹ ਸ਼ਾਹ ਜਹਾਂ ਨੂੰ ਜਾ ਕੇ ਮਿਲੇ, ਜਿਹੜਾ ਜਹਾਂਗੀਰ ਦਾ ਪੁੱਤਰ ਹੈ, ਉਹ ਵੀ ਬਾਦਸ਼ਾਹ ਬਣਨ ਵਾਲਾ ਹੈ, ਉਹਨੂੰ ਜਾ ਕੇ ਮਿਲੇ ਹਨ।
ਕਿਰਨ ਕਾਲ ਕੇ ਨਿਆਵ ਨਾ ਲੈ।
ਸੁਣੋ ਸ਼ਾਹ ਦੇ ਪੁੱਤਰ ਜੀ, ਤੁਸੀਂ ਬਾਦਸ਼ਾਹ ਜਹਾਂਗੀਰ ਦੇ ਪੁੱਤਰ, ਤੁਸੀਂ ਬਾਦਸ਼ਾਹ ਹੀ ਹੋ। ਹੇ ਮਹਾਰਾਜ, ਅਸੀਂ ਬਹੁਤ ਸਮੇਂ ਤੋਂ ਵਿਰਲਾਪ ਕਰ ਰਹੇ ਸੀ, ਸਾਡੇ ਕੋਲ ਅਨੇਕਾਂ ਵਸਤੂਆਂ ਖੋਹੀਆਂ ਗਈਆਂ, ਅਸੀਂ ਸਭ ਵਸਤੂਆਂ ਤੋਂ ਸੱਖਣੇ ਹਾਂ, ਗੁਰੂ ਘਰ ਦੇ ਅਸੀਂ ਵੈਰੀ ਤਾਂ ਹਾਂ, ਪਰ ਅਸੀਂ ਗੁਰਿਆਈ ਦੇ ਮਾਲਕ ਹਾਂ, ਅਸੀਂ ਆਪ ਮਾਲਕ ਸੀ।
ਅਮਰੋ ਉਨਕੋ ਏਕ ਪਿਤਾਮਾ,
ਸਾਡਾ ਅਤੇ ਉਹਨਾਂ ਦਾ ਪਿਤਾ ਇੱਕੋ ਹੀ ਹੈ। ਪਿਤਾਮਾ ਆਖਦੇ ਦਾਦਾ ਜੀ, ਦਾਦਾ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ, ਉਹ ਇੱਕੋ ਹੀ ਹਨ।
ਪਿਤ ਵੱਡੋ ਚਾਹਿਤ ਸਭ ਸਮਾ,
ਮੇਰੇ ਪਿਤਾ ਜੀ ਵੱਡੇ ਸਨ, ਉਹਨਾਂ ਨੂੰ ਸਾਰੀ ਸਮੱਗਰੀ ਮਿਲਣੀ ਸੀ, ਪਰ ਇਹ ਗੱਲ ਹੋਈ ਨਹੀਂ। ਉਹਨਾਂ ਦਾ ਛੋਟਾ ਭਰਾ ਮੇਰਾ ਚਾਚਾ ਸਾਰੀ ਸਮੱਗਰੀ ਸਭ ਗੁਰਿਆਈ ਆਪ ਲੈ ਕੇ ਆਪ ਮਾਲਕ ਬਣ ਗਏ ਹਨ।
ਪਿਤ ਲਗੂ ਸਭ ਕਿਛ ਲੀਨ,
ਤੇ ਹੁਣ ਜਿਹੜੇ ਹਰਗੋਬਿੰਦ ਸਾਹਿਬ ਜੀ ਹਨ, ਇਹਨਾਂ ਦੇ ਪਿਤਾ ਛੋਟੇ ਸਨ, ਮੇਰੇ ਚਾਚਾ ਜੀ ਸਨ, ਮੇਰੇ ਪਿਤਾ ਦੇ ਛੋਟੇ ਭਰਾ ਸਨ, ਉਹਨਾਂ ਨੇ ਸਭ ਕੁਝ ਖੋ ਲਿਆ ਹੈ।
ਛਲ ਬਲ ਕੀ,
ਤੇ ਅਨੇਕਾਂ ਛਲ ਬਲ ਕਰਕੇ, ਚਲਾਕੀਆਂ ਕਰਕੇ ਸਾਨੂੰ ਅੰਮ੍ਰਿਤਸਰ ਤੋਂ ਬਾਹਰ ਕੱਢ ਦਿੱਤਾ ਹੈ। ਕੋਈ ਕਹਿਣ ਵਾਲਾ ਨਹੀਂ, ਸਾਡੀ ਪੁਕਾਰ ਜਹਾਂਗੀਰ ਤੱਕ ਨਹੀਂ ਹੋ ਸਕਦੀ।
ਮੈਂ ਚੰਦੋ ਨੰਦ ਨਾ ਪਹੁੰਚੈ ਦੋਏ,
ਸਾਡੀ ਇਹ ਪਹੁੰਚ, ਸਾਡੀ ਪੁਕਾਰ ਬਾਦਸ਼ਾਹ ਤੱਕ ਹੋਈ ਨਹੀਂ, ਇਸ ਕਰਕੇ ਅਸੀਂ ਆਪ ਜੀ ਕੋਲ ਦੋਵੇਂ ਹੀ ਆਏ ਹਾਂ। ਹੁਣ ਸ਼ਾਹ ਨੂੰ ਕੀ ਕਹਿ ਕੇ ਸਮਝਾਈਏ, ਉਹ ਸਮਝਦਾ ਹੀ ਨਹੀਂ। ਆਪ ਜੀ ਕਿਰਪਾ ਕਰੋ, ਸਾਡੀ ਪੁਕਾਰ ਸੁਣੋ,
ਲਖੇ ਤਾਂ ਮੈਂ ਦਿਵਾਵੈ,
ਤੇ ਆਪ ਜੀ ਹੁਣ ਸਾਨੂੰ ਚੰਗਾ ਜਾਣੋ, ਸਾਡਾ ਇਹ ਫਰਜ਼ ਨਿਭਾਓ, ਆਪਣਾ ਫਰਜ਼ ਨਿਭਾ ਕੇ ਸਾਡੀ ਪੁਕਾਰ ਸੁਣੋ, ਸਾਨੂੰ ਜਾਇਦਾਦ ਨੂੰ ਆਪਣੇ ਹੱਥੀ ਵਸ ਕਰਾਓ, ਅਸੀਂ ਆਪ ਮਾਲਕ ਹਾਂ, ਅਸੀਂ ਮਾਲਕ ਹੀ ਬਣਨਾ ਚਾਹੁੰਦੇ
ਹਾਂ।
ਸਤਿਗੁਰ ਜੀ ਸਹਾਇਤਾ ਕਰਨ, ਸਹਾਇਕ ਬਣਨ, ਪਰਮੇਸ਼ਰ ਤੁਹਾਡੀ ਸਹਾਇਤਾ ਕਰੇ, ਤੁਹਾਡੇ ਅੰਗ ਸੰਗ ਰਵੇ, ਆਪ ਜੀ ਸਾਡਾ ਕੰਮ ਪੂਰਾ ਕਰੋ।
ਅਲੰਬ ਆਪ ਕੋ ਆਏ,
ਸਾਨੂੰ ਤੁਹਾਡਾ ਆਸਰਾ ਹੈ, ਤੁਹਾਡਾ ਅਲੰਬ ਹੈ, ਆਪ ਜੀ ਸਾਡੇ ਤੇ ਬਖਸ਼ਿਸ਼ ਕਰੋ, ਕਿਰਪਾ ਦ੍ਰਿਸ਼ਟੀ ਕਰੋ।
ਕਰਿਓ ਤਨ ਕਰੋ ਕੈ ਸੁਤ ਸ਼ਾਓ, ਅਵਸਰ ਪਾਏ ਕੈ ਪਿਤ ਪਾਓ।
ਤੇ ਸ਼ਾਹਜਹਾਂ ਨੇ ਥੋੜੀ ਜੀ ਇਹਨਾਂ ਵੱਲ ਸੁਧ ਕੀਤੀ, ਨਿਗਾਹ ਮਾਰੀ, ਆਖਣ ਲੱਗਿਆ ਠੀਕ ਹੈ, ਤੁਹਾਡੀ ਗੱਲ ਮੈਂ ਸੁਣ ਲਈ ਹੈ, ਜਦੋਂ ਸਮਾਂ ਮਿਲੇਗਾ ਆਪਣੇ ਪਿਤਾ ਨਾਲ ਸਾਰੀ ਗੱਲ ਕਰਾਂਗਾ, ਤੇ ਤੁਹਾਡੀ ਗੱਲ ਕਹਿ ਕੇ ਤੁਹਾਡਾ ਇਹ ਨਿਰਣਾ ਕਰਾਂਗਾ, ਤੁਸੀਂ ਹੁਣ ਇੱਥੋਂ ਚਲੇ ਜਾਓ।
ਸੁਭਾਏ ਵਿਖੇ ਪੁਨ ਪਰਿਓ,
ਫਿਰ ਇਹ ਸ਼ਾਹ ਜਹਾਂ ਆਪਣੇ ਸੁਭਾਅ ਨੂੰ ਪਰਲੇ ਪਾਸੇ ਲੈ ਗਿਆ, ਭਾਵ ਆਪਣੇ ਖਿਆਲ ਇਸ ਨੇ ਦੂਜੇ ਪੱਖ ਨੂੰ ਕੀਤੇ ਹਨ।
ਮਿਹਰਵਾਨ ਪੁਨ ਆਵਨ ਕਰਿਓ,
ਤੇ ਫਿਰ ਮਿਹਰਵਾਨ ਅਤੇ ਕਰਮ ਚੰਦ ਆਪਣੇ ਆਪਣੇ ਘਰਾਂ ਨੂੰ ਜਾ ਰਹੇ ਹਨ। ਮਿਹਰਵਾਨ ਆਪਣੇ ਘਰਾਂ ਨੂੰ ਆਇਆ ਹੈ।
ਮੰਦਰ ਦੇ ਮਿਲੇ ਬੋ ਬਾਰੇ,
ਮਨ ਵਿਖੇ ਇੱਕ ਤਾਂਗ ਵੀ ਹੈ, ਚਲਾਕੀ ਵੀ ਹੈ, ਵੈਰ ਭਾਵ ਵੀ ਹੈ ਕਿ ਬਾਰ ਬਾਰ ਸ਼ਾਹ ਜਦ ਮਿਲਾਂਗੇ ਸਾਡਾ ਪ੍ਰੇਮ ਵਧੇਗਾ, ਸਾਡੀ ਇਹ ਆਪਣੀ ਸਿਆਣਪਾਂ ਹਨ, ਅਸੀਂ ਆਪ ਮਾਲਕ ਬਣਾਂਗੇ, ਬਾਰ ਬਾਰ ਮਿਲ ਕੇ ਹੀ ਸਾਡਾ ਕੰਮ ਪੂਰਾ ਹੋਵੇਗਾ।
ਸੁੱਤ ਸਾਥ ਚਿਨਾਰੇ,
ਜਿਹੜਾ ਸ਼ਾਹ ਦਾ ਸੁੱਤ ਹੈ, ਪੁੱਤਰ ਹੈ, ਜਹਾਂਗੀਰ ਦਾ ਪੁੱਤਰ ਇਹ ਸ਼ਾਹ ਜਹਾਂ, ਉਸ ਤੋਂ ਮਿਲ ਕੇ ਸਾਡਾ ਮਿਲਾਪ ਵਧੇਗਾ, ਸਾਡਾ ਪ੍ਰੇਮ ਵਧੇਗਾ।
ਸੰਤ ਆਈ ਉਲ ਸੰਤ,
ਆਖੋ ਸਤਨਾਮ
ਸ਼੍ਰੀ ਵਾਹਿਗੁਰੂ।
ਗੁਰੂ ਖਾਲਸਾ ਜੀ, ਸਮਾਂ ਬੀਤਦਾ ਗਿਆ, ਬਸੰਤ ਰਿਤੂ ਆਈ। ਬਸੰਤ ਜਿਹੜੀ ਹਰ ਪਾਸੇ ਖੁਸ਼ਬੂਦਾਰ ਰਿਤੂ, ਮੌਸਮ ਸੁਹਾਵਣਾ, ਤੇ ਮਹਾਰਾਜ ਜੀ ਦੀ ਬਾਣੀ ਵਿਖੇ ਬਸੰਤ ਰਾਗ ਹੈ, ਤੇ ਮਹਾਰਾਜ ਜੀ ਇਹਦੀ ਅਨੇਕਾਂ ਮਹਿਮਾ ਬਿਆਨ ਕਰ ਰਹੇ, ਤੇ ਉਹ ਰਿਤੂ ਆਈ ਹੈ ਜਿੱਥੇ ਹਰ ਪਾਸੇ ਫੁੱਲਾਂ ਦਾ ਖਿੜਾਵ ਹੈ, ਆਨੰਦ ਹੀ ਆਨੰਦ ਹੈ।
ਪਰਨ ਸੁਮਨਤ ਬੇਗ ਸੰਤ,
ਅਨੇਕਾਂ ਤਰ੍ਹਾਂ ਦੇ ਰੰਗ ਬਿਰੰਗੇ ਫੁੱਲ ਖਿੜ ਰਹੇ ਹਨ, ਤੇ ਸਭ ਫੁੱਲ ਆਨੰਦ ਦੇਣ ਵਾਲੇ ਹਨ।
ਸੀਤਲਾ ਉਸ਼ਨੇ ਉਪਾਏ,
ਸੀਤਲ ਰਿਤੂ ਚਲੀ ਗਈ, ਠੰਡਕ ਰਿਤੂ ਵਾਲੀ ਚਲੀ ਗਈ, ਉਹ ਮਾਦੀ ਰਿਤੂ ਚਲੀ ਗਈ, ਤੇ ਉਸ ਤੋਂ ਉਪਰੰਤ ਉਸ਼ਨਤਾ ਆਈ, ਗਰਮੀ ਦੀ ਰੁੱਤ ਸ਼ੁਰੂ ਹੋਣ ਵਾਲੀ ਹੈ। ਵਨ ਜੰਗਲ ਬਾਗ ਬਗੀਚਿਆਂ ਵਿਖੇ ਹਰ ਪਾਸੇ ਫੁੱਲਾਂ ਦੀ ਸੁਗੰਧੀ ਹੈ, ਮਹਿਕ ਹੈ, ਵਾਤਾਵਰਣ ਵਿਖੇ ਸੁਗੰਧੀ ਹੀ ਸੁਗੰਧੀ ਹੈ, ਤੇ ਹਰ ਪਿਆਰੇ ਦੇ, ਹਰ ਗੁਰਮੁਖ ਦੇ ਹਿਰਦੇ ਸ਼ਬਦ ਨਾਲ ਖਿੜੇ ਹੋਏ ਹਨ।
ਜਹਾਂਗੀਰ ਸਿਮਰੀ ਕਸ਼ਮੀਰ,
ਜਹਾਂਗੀਰ ਨੇ ਸਿਮਰਿਆ, ਯਾਦ ਕੀਤਾ, ਹੁਣ ਤਾਂ ਠੰਡ ਰਿਤੂ ਚਲੀ ਗਈ ਹੈ, ਉਹ ਮਾਦਾ ਮਹੀਨਾ ਤੁਰ ਗਿਆ ਹੈ, ਤੇ ਹੁਣ ਗਰਮੀ ਦੀ ਰਿਤੂ ਆਈ ਹੈ, ਇਸ ਕਰਕੇ ਕਸ਼ਮੀਰ ਨੂੰ ਚਲੀਏ, ਉਥੇ ਜਾ ਕੇ ਆਨੰਦ ਮਾਣੀਏ, ਉਥੇ ਤਾਂ ਹਰ ਪਾਸੇ ਠੰਡਕ ਹੈ, ਅਨੇਕਾਂ ਤਰ੍ਹਾਂ ਦੇ ਫੁੱਲ ਹਨ, ਤੇ ਅਨੇਕਾਂ ਤਰ੍ਹਾਂ ਦੇ ਮੇਵੇ ਆਦਿਕ ਹਨ।
ਕਾਮਨਾ ਅਤਿ ਸੀਤਲ ਨੀਰ,
ਜਿੱਥੇ ਕਾਮ ਨੇ ਗਰਮੀ ਨੇ ਠੰਡਾ ਪਾਣੀ ਹੈ, ਇਹ ਠੰਡਾ ਪਾਣੀ ਚੰਗਾ ਵੀ ਲੱਗਦਾ ਹੈ।
ਸੁੰਦਰ ਬਾਗਨ ਲਗ ਮੇਵੇ,
ਇੱਥੇ ਬਾਗਾਂ ਵਿਖੇ ਸੁੰਦਰ ਮੇਵੇ ਆਦਿਕ ਲੱਗਦੇ ਹਨ, ਉਹ ਸਭ ਸਰੀਰ ਨੂੰ ਤਾਕਤ ਦੇਣ ਵਾਲੇ ਹਨ।
ਭਗਵਾਨ ਇਸ ਰਿਤੂ ਮੈਂ ਸੇਵੇ,
ਭਗਵਾਨ ਹੋਵੇਗਾ ਗੁਰਮੁਖ ਪਿਆਰਾ, ਵੱਡੇ ਭਾਗਾਂ ਵਾਲੇ ਹੋਵੇਗਾ, ਜਿਹੜਾ ਇਸ ਰਿਤੂ ਦਾ ਆਨੰਦ ਮਾਣਦਾ ਹੋਵੇਗਾ।
ਕਰਿਓ ਮਨੋਰਥ ਆਪ ਚਲ ਜਾਵੋ,
ਇਹਦੇ ਮਨ ਦਾ ਮਨੋਰਥ ਹੈ ਮੈਂ ਹੁਣ ਕਸ਼ਮੀਰ ਨੂੰ ਜਾਵਾਂ।
ਬਾਰਿਸ਼ ਪਏ ਦੇਸ਼ ਇਸੇ ਆਵੋ,
ਜਦੋਂ ਬਾਰਿਸ਼ ਹੋਵੇਗੀ ਫਿਰ ਵਾਪਸ ਇਸ ਦੇਸ਼ ਨੂੰ ਆਵਾਂਗਾ, ਭਾਵ ਲਾਹੌਰ ਦਿੱਲੀ ਨੂੰ ਜਾਵਾਂਗਾ।
ਨਿਸ਼ਚੇ ਕਰ ਇੱਕ ਦਿਨ ਮਾਹੋ,
ਇਸ ਤਰ੍ਹਾਂ ਆਪਣੇ ਮਨ ਵਿਖੇ ਨਿਸ਼ਚਾ ਕਰਕੇ ਇੱਕ ਦਿਨ ਇਸ ਬਾਦਸ਼ਾਹ ਨੇ
ਆਇਓ ਸ਼੍ਰੀ ਹਰਗੋਬਿੰਦ ਪਾਓ,
ਸਤਿਗੁਰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਆਇਆ ਹੈ।
ਸ਼ਾਹਜਹਾਂ ਨੰਦਨ ਲੇ ਸਾਥ, ਦੋ ਪਗ ਮਾਤ,
ਬਾਦਸ਼ਾਹ ਆਪ ਨਾਲ ਆਇਆ ਤੇ ਨਾਲ ਇਹਦਾ ਪੁੱਤਰ ਵੀ ਸ਼ਾਹਜਹਾਂ ਵੀ ਆਇਆ, ਦੋਵੇਂ ਆ ਕੇ ਸਤਿਗੁਰਾਂ ਦੇ ਚਰਨਾਂ ਵਿਖੇ ਮੱਥਾ ਟੇਕ ਰਹੇ ਹਨ।
ਸਾਦਰ ਸਤਿਗੁਰ ਬੋਲ ਬਿਠਾਏ,
ਸਤਿਗੁਰ ਨੇ ਆਦਰ ਸਹਿਤ ਇਹਨਾਂ ਨੂੰ ਬੋਲ ਕੇ ਬਿਠਾਇਆ, ਭਾਈ ਇੱਥੇ ਬਹਿ ਜਾਓ, ਠੰਡ ਰੱਖੋ, ਪਿਆਰ ਨਾਲ ਬਹਿ ਜਾਓ, ਸਾਡੀ ਗੱਲ ਵੀ ਸੁਣੋ।
ਪ੍ਰਭ ਦਿਸ਼ਕੇ ਤੋਂ ਪ੍ਰਸੰਗ ਚਲਾਏ,
ਤੇ ਫਿਰ ਇਹਨਾਂ ਦੋਵਾਂ ਨੇ, ਦੋ ਪਿਓ ਪੁੱਤਰਾਂ ਨੇ ਅਤੇ ਮਹਾਰਾਜ ਨੇ ਪਰਮਾਤਮਾ ਦੀਆਂ ਗੱਲਾਂ ਹੀ ਕੀਤੀਆਂ ਹਨ।
ਹੁਣ ਅਵਰਤ ਕੈ ਸੁਣ ਗੁਰ ਪੀਰ, ਮੈਂ ਅਬ ਚਲਿਓ ਚੈਤ ਕਸ਼ਮੀਰ।
ਫਿਰ ਹਜ਼ਰਤ ਆਖਣ ਲਗਾ ਕਿ ਸਤਿਗੁਰ ਜੀ, ਮੈਂ ਹੁਣ ਕਸ਼ਮੀਰ ਨੂੰ ਜਾ ਰਿਹਾ ਹਾਂ, ਇੱਥੇ ਗਰਮੀ ਦਾ ਮੌਸਮ ਹੈ, ਤੇ ਮੈਂ ਕਸ਼ਮੀਰ ਨੂੰ ਜਾ ਕੇ ਕੁਝ ਆਨੰਦ ਮਾਣਾਂਗਾ।
ਜਿਮ ਅਬ ਮਿਹਰਬਾਨੀ ਧਰੋ, ਮਮ ਪਾਛੇ ਇਮੀਤ ਕਰੋ।
ਸਤਿਗੁਰ ਜੀ, ਆਪ ਜੀ ਕਿਰਪਾ ਕਰਦੇ ਰਹਿਣਾ, ਜਿਵੇਂ ਆਪ ਜੀ ਹੁਣ ਮੇਰੇ ਤੇ ਮਿਹਰਬਾਨੀ ਕਰ ਰਹੇ ਹੋ, ਕਿਰਪਾ ਕਰ ਰਹੇ ਹੋ, ਮੇਰੇ ਤੋਂ ਬਾਅਦ ਮੇਰੇ ਪੁੱਤਰ ਤੇ ਕਿਰਪਾ ਕਰਦੇ ਰਹਿਣਾ, ਇਹ ਵੀ ਤੁਹਾਡਾ ਰਿਣੀ ਹੈ, ਤੁਹਾਡਾ ਸੇਵਾਦਾਰ, ਤੁਹਾਡਾ ਸਿੱਖ ਹੀ ਬਣ ਕੇ ਰਹੇਗਾ।
ਜਹਾਂ ਸੇਵਾ ਤੁਮ ਖਾਨਾ,
ਤੇ ਸ਼ਾਹ ਜਹਾਂ ਆਪ ਜੀ ਦੀ ਸੇਵਾ ਹੀ ਕਰੇਗਾ।
ਰਹਿਆ ਸਭ ਇਸ ਕੋ ਜਾਨਾ,
ਆਪ ਜੀ ਇੱਥੇ ਰਹੋ, ਤੁਹਾਡੀ ਹਰ ਤਰ੍ਹਾਂ ਨਾਲ ਸੇਵਾ ਕਰੇਗਾ, ਤੁਹਾਡੀ ਦੇਖਭਾਲ ਕਰੇਗਾ।
ਮੋਹ ਪਰ ਕਰ, ਮੋਹ ਪਰ ਕਿਰਪਾ ਕਰਤ ਜਿਸ ਰੀਤ, ਇਸ ਪਰ ਵੀ ਤੁਮ ਠਾਨੋ ਨੀਤ।
ਮਹਾਰਾਜ, ਆਪ ਜੀ ਨੇ ਜਿਸ ਤਰ੍ਹਾਂ ਮੇਰੇ ਤੇ ਕਿਰਪਾ ਕੀਤੀ ਹੈ ਕਰਦੇ ਰਹੇ ਹੋ, ਤੇ ਅਗਾਂਹ ਤੋਂ ਮੇਰੇ ਪੁੱਤਰ ਤੇ ਕਿਰਪਾ ਕਰਦੇ ਰਹਿਣਾ। ਸਤਿਗੁਰੂ ਜੀ, ਇਹ ਵੀ ਤੁਹਾਡਾ ਮੁਰੀਦ ਹੈ, ਤੁਹਾਡਾ ਨੌਕਰ ਹੈ, ਤੁਹਾਡਾ ਸੇਵਾਦਾਰ ਹੀ ਹੈ।
ਸਤਿਗੁਰੂ
ਜੀ ਆਪਣੇ ਮੁਖਾਰ ਬਿੰਦ ਤੋਂ ਉਚਾਰਨ ਕਰਨ ਲੱਗੇ ਹਨ।
ਬਾਦਸ਼ਾਹ,
ਸ੍ਰੀ ਗੁਰੂ ਘਰ ਹੈ ਮੁਕਰ ਸਮਾਨਾ। ਗੁਰੂ ਘਰ ਦਾ ਇਹ ਜਿਹੜਾ ਦ੍ਰਿਸ਼ ਹੈ, ਇਹ ਸ਼ੀਸ਼ੇ ਵਾਂਗ ਹੈ। ਗੁਰੂ ਘਰ ਸ਼ੀਸ਼ੇ ਵਾਂਗ ਹੈ, ਗੁਰੂ ਕਾ ਸ਼ਬਦ ਸ਼ੀਸ਼ੇ ਵਾਂਗ ਹੀ ਹੈ।
ਆਪਣਾ ਬੇਸ ਬਣਾਵੇ,
ਜਿਹੜਾ ਮਨੁੱਖ ਆਪਣਾ ਬੇਸ ਜੀਵਤ ਲੈ ਕੇ ਸ਼ੀਸ਼ੇ ਸਾਹਮਣੇ ਆਉਂਦਾ ਹੈ, ਉਹਦਾ ਮੁਖ ਉਸੇ ਵਾਂਗ ਵਿਖਦਾ।
ਇਸ ਪ੍ਰਕਾਰ ਹੀ ਤਿਸੈ ਦਿਖਾਵੇ,
ਉਹਦਾ ਮੁਖ ਉਸੇ ਵਾਂਗ ਸ਼ੀਸ਼ੇ ਵਿੱਚ ਦਿਖਦਾ ਹੈ।
ਜਿਵ ਤੁਮ ਹਮ ਤੋਂ ਰਹਿ, ਹਮ ਤੁਮ ਤੋ ਤਿਮ ਹਮ ਰਹਿ, ਜਿਮ ਇਹ ਰਹਿ ਹਮ ਤੋ।
ਜਿਵੇਂ ਤੁਹਾਡਾ ਮਿਲਾਪ ਸਾਡੇ ਨਾਲ ਸੀ, ਅਸੀਂ ਤੁਹਾਡੇ ਨਾਲ ਮਿਲ ਕੇ ਰਹੇ, ਹੁਣ ਇਹਦਾ ਮਿਲਾਪ ਕਿਵੇਂ ਦਾ ਹੋਵੇਗਾ ਅਸੀਂ ਬਾਅਦ ਚੋ ਜਾਣਾਂਗੇ, ਜਿਵੇਂ ਇਹਦਾ ਮਿਲਾਪ ਹੋਵੇਗਾ ਅਸੀਂ ਉਵੇਂ ਹੀ ਰਵਾਂਗੇ। ਚਲੋ ਜੀ,
ਅਬ ਕਸ਼ਮੀਰ ਜਾਓ ਸੁਕਰੇਤ, ਜੈ ਸੀਤਲਤਾ ਬਰਫ ਸਮੇਤ।
ਤੁਸੀਂ ਕਸ਼ਮੀਰ ਨੂੰ ਜਾਓ, ਉੱਥੇ ਜਾ ਕੇ ਆਨੰਦ ਮਾਣੋ, ਉੱਥੇ ਠੰਡਕ ਹੈ, ਸੁਗੰਧੀ ਹੈ, ਅਨੇਕਾਂ ਤਰ੍ਹਾਂ ਦੇ ਮੇਵੇ ਹਨ। ਤੁਹਾਡਾ ਪੁੱਤਰ ਇੱਥੇ ਰਹੇਗਾ, ਅਸੀਂ ਵੀ ਦੇਖਭਾਲ ਕਰਾਂਗੇ, ਇਹਦੇ ਅੰਗ ਸੰਗ ਹੀ ਰਵਾਂਗੇ।
ਕੰਮ ਨਾ ਕੋਈ,
ਇੱਥੇ ਕੋਈ ਕੰਮ ਨੀ, ਕੋਈ ਗਰਮੀ ਨਹੀਂ, ਤੁਸੀਂ ਜਾ ਕੇ ਸੈਰ ਕਰੋ, ਕਸ਼ਮੀਰ ਦਾ ਆਨੰਦ
ਮਾਣੋ।
ਵਨ ਉਪਮਨ, ਬੜੇ ਸੋਹਣੇ ਬਾਗ ਬੀਚੇ ਹਨ, ਬੜੇ ਸੋਹਣੇ ਸੋਹਣੇ ਫੁੱਲ ਹਨ।
ਹਮਲਾਪੁਰ ਮੈਂ ਛਾਨੈ ਬਾਸਾ,
ਅਸੀਂ ਲਾਹੌਰ ਵਿਖੇ ਰਹਿ ਕੇ ਹੀ ਜਪ ਤਪ ਕਰਾਂਗੇ।
ਨਹੀਂ ਆਪਣੇ ਜਾਏ ਅਬਾਸਾ,
ਆਪਣੇ ਘਰ ਨੂੰ ਨਹੀਂ ਜਾਵਾਂਗੇ, ਅਸੀਂ ਅੰਮ੍ਰਿਤਸਰ ਨਹੀਂ ਜਾਵਾਂਗੇ, ਲਾਹੌਰ ਵਿਖੇ ਹੀ ਰਵਾਂਗੇ।
ਪਰਮੇਸ਼ਰ ਸਿਮਰੈ ਬੈਸੇ,
ਰੱਬ ਰੱਬ ਕਰਾਂਗੇ, ਵਾਹਿਗੁਰੂ ਜਪਾਂਗੇ, ਆਪਣੇ ਸਰੂਪ ਦਾ ਧਿਆਨ ਲਗਾਵਾਂਗੇ, ਅਸੀਂ ਲਾਹੌਰ ਰਹਿ ਕੇ ਜਪ ਤਪ ਕਰਾਂਗੇ।
ਤੁਮ ਠੀਕ ਜੈਸੇ,
ਜਿਵੇਂ ਅਸੀਂ ਤੁਹਾਡੇ ਨਾਲ ਰਹਿੰਦੇ ਸੀ, ਉਸੇ ਤਰ੍ਹਾਂ ਤੁਹਾਡੇ ਪੁੱਤਰ ਨਾਲ ਹੀ ਰਵਾਂਗੇ।
ਆਦਿਕ ਬਚੇ ਅਪਰ ਬਖਾਨੇ,
ਆਦਿਕ ਆਦਿਕ ਬਚਨ ਕਰਕੇ ਸਤਿਗੁਰ ਸਾਹਿਬਾਨ ਜੀ ਨੇ
ਆਪਣੇ
ਬਾਦਸ਼ਾਹ ਆਪਣੇ ਅਸਥਾਨ ਤੇ ਗਿਆ ਹੈ।
ਬਾਦਸ਼ਾਹ
ਨੇ ਸ਼ਾਹਜਹਾਂ ਨੂੰ ਸਮਝਾਇਆ, ਪੁੱਤਰ ਮੇਰੀ ਗੱਲ ਧਿਆਨ ਨਾਲ ਸੁਣ।
ਪੀਰਨ ਕੇ ਪੀਰ ਪ੍ਰਬੀਨ,
ਪੀਰਾਂ ਦੇ ਪ੍ਰਬੀਰ ਮਹਾਪੀਰ ਹਨ, ਪ੍ਰਬੀਨ ਹਨ, ਹਰ ਕਲਾ ਨਿਪੁੰਨ ਹਨ, ਇਹਨਾਂ ਵਿਖੇ ਕੋਈ ਤੋੜ ਨਹੀਂ, ਇਹ ਪੂਰੇ ਹਨ, ਪੂਰੇ ਸਤਿਗੁਰੂ ਜੀ ਹਨ।
ਮਨ ਅਨੁਸਾਰੀ ਰਹੀ ਹੈ,
ਇਹ ਕਹਿਣਗੇ ਆਪ ਜੀ ਇਹਨਾਂ ਅਨੁਸਾਰ ਰਹਿਣਾ, ਇਹਨਾਂ ਤੋਂ ਬਾਹਰ ਨਾ ਜਾਣਾ। ਇਹ ਕਹਿ ਦੇਣ ਦਿਨ ਹੈ ਤੇ ਦਿਨ ਹੈ, ਰਾਤ ਹੈ ਤੇ ਰਾਤ ਹੈ, ਇਹਨਾਂ ਦਾ ਹਰ ਬਚਨ ਸਿਰ ਮੱਥੇ ਪ੍ਰਵਾਨ ਕਰਨਾ।
ਤਿਮ ਜਿਮ ਗਿਰਾ ਉਚਾਰ,
ਜਿਵੇਂ ਆਖਣ ਕੇ ਆਪ ਜੀ ਨੇ ਉਵੇਂ ਮੰਨਾ ਹੈ।
ਮਮ ਆਵਤ ਲੋ ਸੁਧ ਸਭ ਲੀਜੈ,
ਮੇਰੇ ਆਉਣ ਤੱਕ ਇਹਨਾਂ ਦੀ ਖਬਰ ਲੈਂਦੇ ਰਹਿਣਾ, ਦੇਖਭਾਲ ਕਰਨਾ, ਸਭ ਪ੍ਰਕਾਰ ਨਾਲ ਸੇਵਾ ਕਰਨਾ ਇਹਨਾਂ ਦੀ।
ਭੁੱਲ ਨਾ ਕਮੋ ਅਵਗਿਆ ਤੀਜੈ,
ਭੁੱਲ ਕੇ ਵੀ ਇਹਨਾਂ ਦੀ ਅਵਗਿਆ ਨਾ ਕਰਨਾ। ਇਹ ਮਹਾਪੀਰ ਹਨ, ਤੇ ਪੀਰਾਂ ਦੀ ਅਵਗਿਆ ਕਰਨੀ ਬਹੁਤ ਭੈੜੀ ਹੈ। ਸੰਤਨ ਸਿਓ ਮਸ਼ਕਰੀ, ਇਹ ਡੂਬਨ ਕੇ ਕਾਮ, ਇਹ ਡੁੱਬਣ ਦੇ ਕੰਮ ਹਨ।
ਇਤਿਹਾਸਿਕ ਸਭ ਕਰ ਤਕੜਾਈ,
ਇਤਿਹਾਸਿਕ ਸਭ ਤਕੜਾਈ ਕਰਕੇ ਬਾਦਸ਼ਾਹ ਜਹਾਂਗੀਰ
ਪਰ ਸਮਾਜ ਸੌਂਪ ਸਭ ਥਾਈ,
ਸਮਾਜ ਸੌਂਪ ਕੇ ਆਪਣੇ ਪੁੱਤਰ ਨੂੰ
ਜਹਾਂਗੀਰ ਕਸ਼ਮੀਰ ਪਿਆਨਾ ਲਸ਼ਕਰ ਕੁਝ ਸੰਗ ਪ੍ਰਸਥਾਨਾ।
ਜਹਾਂਗੀਰ ਕੁਝ ਲਸ਼ਕਰ ਲੈ ਕੇ, ਕੁਝ ਫੌਜਾਂ ਲੈ ਕੇ, ਕੁਝ ਤੋਪਾਂ ਆਦਿਕ ਲੈ ਕੇ, ਸਮਾਨ ਲੈ ਕੇ ਕਸ਼ਮੀਰ ਨੂੰ ਚਾਲੇ ਪਾ ਰਿਹਾ ਹੈ ਤੇ ਇਹਦੇ ਪਿਛਾਂ ਇਹਦਾ ਪੁੱਤਰ ਸ਼ਾਹਜਹਾਂ ਗੁਰੂ ਦੀ ਦੇਖ ਭਾਲ ਕਰ ਰਿਹਾ ਹੈ ਤੇ ਕਿਵੇਂ ਸਤਿਗੁਰੂ ਜੀ ਅਗਾਂਹ ਦੇ ਕੋਤਕ ਵਰਤਾਣਗੇ। ਇਹ ਵਾਰਤਾ ਆਪ ਜੀ ਅਗਲੇ ਪ੍ਰਕਰਣਾਂ ਵਿਖੇ ਸ਼੍ਰਵਣ ਕਰਨਾ ਜੀ। ਇਤਨੀਆਂ ਹੀ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਅੱਖਰ ਵਾਧ ਘਾਟ ਭੁੱਲ ਚੁੱਕ ਮੁਆਫ ਕਰਨੀ ਜੀ।